ਮਦਰਾਸ ਹਫ਼ਤੇ ਦੀਆਂ ਜੇਲਾਂ ਨੂੰ ਚਾਲੇ। ਮੇਜ਼ਰ ਕੁੱਕ ਨੇ ਖੁਸ਼ ਹੋ ਕੇ ਮੇਰੇ ਟਿਕਟ ਉਤੇ ਲਿਖ ਦਿੱਤਾ ਕਿ ਇਸ ਨੂੰ ਆਪਣੇ ਹੱਥੀਂ ਆਪ ਪ੍ਰਸ਼ਾਦੇ ਸਜਾਉਣ ਦਾ ਕਨਸੈਸ਼ਨ ਮਿਲਿਆ ਹੋਇਆ ਹੈ ਤੇ ਇਸ ਦੇ ਨਾਲ ਬਤੌਰ ਸਿੱਖ ਸੰਤ ਦੇ ਸਲੂਕ ਕੀਤਾ ਜਾਂਦਾ ਰਿਹਾ ਹੈ। ਲੰਬੇ ਰਸਤੇ ਦੇ ਸਫ਼ਰ ਦੇ ਕਾਰਨ ਤੋਸ਼ੇ ਦੇ ਤੌਰ ਤੇ ਮਨ ਦੋ ਮਨ ਦੁੱਧ ਚੋਕੇ ਉਸ ਦਾ ਖੋਇਆ ਆਪਣੇ ਹੱਥੀਂ ਕੱਢ ਲੈਣ ਦਾ ਹੁਕਮ ਦੇ ਦਿੱਤਾ। ਖੂਬ ਖੋਏ ਬਣਾਏ ਗਏ। ਇਕ ਆਨ ਵਿਚ ਮਦਰਾਸ ਪ੍ਰੈਜੀਡੈਂਸੀ ਦੇ ਤਿਆਰੇ ਵੱਜ ਗਏ। ਠੀਕ ਤਰੀਕ ਤਾਂ ਜਦ ਨਹੀਂ, ਅਕਤੂਬਰ 1921 ਦਾ ਸਮਾਚਾਰ ਹੈ ਕਿ ਚਾਰ ਚਾਰ ਪੰਜ ਪੰਜ ਸਾਥੀਆਂ ਨੂੰ ਵੱਖ ਵੱਖ ਜੇਲਾਂ ਵਿਚ ਵੰਡਿਆ ਗਿਆ, ਪਰ ਇਥੋਂ ਚਲਾਣ ਸਭ ਦਾ ਇਕੱਠਾ ਹੀ ਹੋਇਆ। ਚਾਹੇ ਸਾਨੂੰ ਜੇਲ੍ਹ ਵਾਲਿਆਂ ਨੇ ਨਹੀਂ ਦਸਿਆ ਕਿ ਕਿਸ ਕਿਸ ਦਾ ਕਿਹੜੇ ਕਿਹੜੇ ਜੇਲ੍ਹ ਵਿਚ ਗੁਣਾ ਪਿਆ ਹੈ, ਪਰ ਸਾਨੂੰ ਪਤਾ ਲੱਗ ਹੀ ਗਿਆ ਕਿ ਵੰਡੇ ਇਸ ਤਰ੍ਹਾਂ ਪਏ ਹਨ। ਰਾਜਮੰਦਰੀ ਜੇਲ੍ਹ, ਵੀਰ ਕਰਤਾਰ ਸਿੰਘ, ਭਾਈ ਗੰਡਾ ਸਿੰਘ ਨਿਹੰਗ ਛੋਟਾ, ਭਾਈ ਹਰਨਾਮ ਸਿੰਘ ਕਾਲਾ ਸੰਘਾ, ਭਾਈ ਅਰਜਨ ਸਿੰਘ ਜਗਰਾਓ ਅਤੇ ਦਾਸ। ਖਾਸ ਮਦਰਾਸ ਜੇਲ੍ਹ, ਭਾਈ ਕਰਮ ਸਿੰਘ ਅਜਨੇਰ, ਭਾਈ ਬਘੇਲ ਸਿੰਘ, ਭਾਈ ਨੱਥਾ ਸਿੰਘ ਧੁੰਨ। ਬੁਲਾਰੀ, ਭਾਈ ਜਿੰਦਰ ਸਿੰਘ ਦੁੱਧਾਧਾਰੀ, ਭਾਈ ਪਾਖਰ ਸਿੰਘ ਢੁੱਡੀਕੇ, ਭਾਈ ਲਾਲ ਸਿੰਘ, ਭਾਈ ਕੇਸਰ ਸਿੰਘ ਤੇ ਭਾਈ ਕਿਰਪਾ ਸਿੰਘ। ਤ੍ਰਿਚਨਾਪਲੀ, ਸ੍ਰੀਮਾਨ ਭਾਈ ਗੁੱਜਰ ਸਿੰਘ, ਵੀਰ ਸੱਜਣ ਸਿੰਘ, ਭਾਈ ਸੁੰਦਰ ਸਿੰਘ, ਭਾਈ ਇੰਦਰ ਸਿੰਘ। ਵੈਲੂਰ, ਸ੍ਰੀਮਾਨ ਭਾਈ ਹੀਰਾ ਸਿੰਘ, ਭਾਈ ਹਰਨਾਮ ਸਿੰਘ ਕਾਮਾਗਾਟਾ ਮਾਰੂ, ਭਾਈ ਮਹਾਰਾਜ ਸਿੰਘ। ਕੋਇਮਟੂਰ, ਭਾਈ ਦਲ ਸਿੰਘ, ਭਾਈ ਹਰੀ ਸਿੰਘ ਕੱਕੜ, ਭਾਈ ਬਲਵੰਤ ਸਿੰਘ। ਅਸੀਂ 23 ਦੇ 23 ਸੱਜਣ ਅੱਡੋ ਅੱਡ ਥਾਈ 6 ਜਥਿਆਂ ਵਿਚ ਵੰਡੇ ਗਏ। ਮਦਰਾਸ ਸੂਬੇ ਤਾਈ ਸਭ ਨੇ ਇਕੱਠੇ ਹੀ ਜਾਣਾ ਸੀ ਤੇ ਉਸ ਸੂਬੇ ਵਿਚ ਪਹੁੰਚ ਕੇ ਜਿਉਂ ਜਿਉਂ ਜਿਹੜਾ ਜੇਲ੍ਹ ਪਹਿਲਾਂ ਨੇੜੇ ਆਉਂਦਾ ਜਾਣਾ ਸੀ ਤਿਉਂ ਤਿਉਂ ਤਿਸ ਤਿਸ ਥਾਂ ਵੱਖੋ ਵੱਖ ਜਥਿਆਂ ਨੂੰ ਉਤਾਰੀ ਜਾਣਾ ਸੀ। ਹਜ਼ਾਰੀਬਾਗ ਜੇਲ੍ਹ ਤੋਂ ਹਜ਼ਾਰੀਬਾਗ ਰੋਡ ਸਟੇਸ਼ਨ ਤਾਈ ਲੈ ਜਾਣ ਲਈ ਸਾਡੇ ਵਾਸਤੇ 2 ਲਾਰੀਆਂ ਹਜ਼ਾਰੀਬਾਗ ਸ਼ਹਿਰ ਦੀ ਬੰਗਾਲੀਆਂ ਦੀ ਕੰਪਨੀ ਨਾਲ ਮਿਸਟਰ ਮੀਕ ਨੇ ਮਿਣ ਮਿਥ ਕੇ ਪ੍ਰਬੰਧ ਕੀਤਾ ਤਾਂ ਕਿ ਸਿੱਖਾਂ ਵਾਲੀ ਕੰਪਨੀ ਦੀਆਂ ਲਾਰੀਆਂ ਨਾ ਲਿਜਾਣੀਆਂ ਪੈਣ। ਉਧਰ ਵੀਰ ਸੋਹਣ ਸਿੰਘ ਜੀ ਹੋਰਾਂ ਦੇ ਹਿਰਦੇ ਵਿਚ ਪ੍ਰੇਮ ਸਿੱਖ ਸੀ ਕਿ ਸਿੰਘ ਸਾਡੀਆਂ ਲਾਰੀਆਂ ਵਿਚ ਜਾਣ। ਤੁਰਨ ਤੋਂ ਪਹਿਲਾਂ ਭਾਈ ਸੋਹਣ ਸਿੰਘ ਜੀ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਵੀਰਾਂ ਦੇ ਚਲਾਣ ਨਿਮਿਤ ਹੀ ਲਾਰੀਆਂ ਦੀ ਮੰਗ ਦੂਜੀ ਕੰਪਨੀ ਪਾਸੋਂ ਹੋ ਚੁੱਕੀ ਹੈ, ਪਰੰਤੂ ਵੀਰ ਜੀ ਦੇ ਹਿਰਦੇ ਦੀ ਸੁੱਧ ਕਾਮਨਾ ਸਤਿਗੁਰੂ ਨੇ ਭਾਣਾ ਵਰਤਾ ਕੇ ਪੂਰੀ ਕਰ ਹੀ ਦਿੱਤੀ। ਨੇਤ ਐਸੀ ਹੋਈ ਕਿ ਉਸ ਸਮੇਂ ਉਸ ਕੰਪਨੀ ਪਾਸ ਕੋਈ ਲਾਰੀ ਤਿਆਰ ਨਹੀਂ ਸੀ, ਹਾਰ ਕੇ ਸਿੰਘ ਹੋਰਾਂ ਦੀਆਂ ਲਾਰੀਆਂ ਹੀ ਲਿਜਾਣੀਆਂ ਪਈਆਂ। ਵੀਰ ਸੋਹਣ ਸਿੰਘ ਜੀ ਦੀਆਂ ਖੁਸ਼ੀਆਂ ਦਾ ਅੰਤ ਨਾ ਰਿਹਾ। ਤੁਰਨ ਤੋਂ ਪਹਿਲਾਂ ਹੀ ਜੇਲਰ ਮੀਕ ਨੇ ਸਾਰਿਆਂ ਨੂੰ ਡੰਡੇ ਬੇੜੀਆਂ ਨਾਲ ਜਕੜ ਕੇ ਨੂੜ ਦਿੱਤਾ ਤੇ ਹੱਥ ਕੜੀਆਂ ਵੀ ਲਾਉਣ ਹੀ ਲੱਗਾ ਸੀ ਕਿ ਸੁਪਰਡੈਂਟ ਮੇਜਰ ਕੁੱਕ ਨੇ ਆ ਕੇ ਹਟਾ ਦਿੱਤਾ ਕਿ ਸਾਨੂੰ ਉਪਰੋਂ ਹੱਥ ਕੜੀਆਂ ਲਾਉਣ ਦਾ ਕੋਈ ਹੁਕਮ ਨਹੀਂ ਆਇਆ, ਬੇੜੀਆਂ ਸਧਾਰਨ ਰਹਿਣ ਦਿਓ, ਹੁਣ ਲੱਗ ਜੋ ਗਈਆਂ ਹਨ। ਤੁਰਨ ਸਮੇਂ ਦਾ ਬੈਰਾਗਮਈ ਨਜ਼ਾਰਾ। ਜੇਲ੍ਹ ਤੋਂ ਬਾਹਰ ਮੋਟਰ ਲਾਰੀਆਂ ਖੜੀਆਂ ਸਨ। ਜਦ ਅਸੀਂ ਬਾਹਰ ਸਵਾਰ ਹੋਣ ਲਈ ਨਿਕਲੇ ਤਾਂ ਸਾਰਾ ਜੇਲ੍ਹ ਅਮਲਾ ਤੇ ਉਨ੍ਹਾਂ ਦੇ ਪਰਿਵਾਰ ਸਾਨੂੰ ਚੜ੍ਹਦਿਆਂ ਹੋਇਆਂ ਨੂੰ ਵੇਖਣ ਲਈ ਇਕੱਠੇ ਹੋਏ। ਸੈਂਕੜੇ ਸਿਪਾਹੀ ਅਤੇ ਉਨ੍ਹਾਂ ਦੇ ਘਰ ਬਾਰੀ ਆਣ ਉਥੇ ਜਮ੍ਹਾਂ ਹੋਏ। ਹਮਦਰਦ ਰੂਹਾਂ, ਸਾਧੂ ਰਾਧਾ ਸਿੰਘ ਜੀ ਆਦਿ ਦੀਆਂ ਬਿਰਹੇ ਜੁਦਾਈਆਂ ਕਰ ਪੁੱਬਾਂ ਨਿਕਲ ਗਈਆਂ। ਕਠੋਰ ਤੋਂ ਕਠੋਰ ਮਾਣੂ ਵੀ ਮੋਮ ਹੋਏ ਖੜੇ ਸਨ। ਮੋਟਰਾਂ ਵਿਚ ਚੜ੍ਹਨ ਸਾਰ ਹੀ ਸਾਰੀ ਸੰਗਤ ਅਰਦਾਸੇ ਲਈ ਖਲੋ ਗਈ। ਅਰਦਾਸਾ ਕਰਨ ਦਾ ਹੁਕਮ ਦਾਸ ਨੂੰ ਹੋਇਆ। ਸਤਿਗੁਰੂ ਨੇ ਆਪ ਹੀ ਅਰਦਾਸ ਕਰਾਈ, ਅਤਿਅੰਤ ਹੀ ਅਦਭੁਤ ਕਲਾ ਵਰਤਾਈ। ਸਮਾਪਤੀ ਪਸ਼ਚਾਤ ਦੇਖਾਂ ਤਾਂ ਸਾਰੀ ਸੰਗਤ ਸੱਜਣ ਨੇਤਰ ਸੀ। ਇਕ ਸਨਾਟੇ ਦਾ ਆਲਮ ਛਾਇਆ ਹੋਇਆ ਸੀ। ਪੰਜ ਜਕਾਰੇ ਗਜਾਏ ਗਏ ਤੇ ਸ਼ਬਦ ਕੀਰਤਨ ਦੀ ਧੁਨੀ ਗੂੰਜ ਉੱਠੀ। ਵੇਖਣ ਵਾਲੀ ਸਾਰੀ ਲੁਕਾਈ ਹਲੂਣੀ ਗਈ। ਸਾਡੇ ਨਾਲ ਲਾਰੀਆਂ ਵਿਚ ਬੈਠੇ ਮਿਲਟਰੀ ਪੁਲਿਸ ਦੇ ਨੰਗੀਆਂ ਸੰਗੀਨਾਂ ਵਾਲੇ ਗੋਰਖਿਆਂ ਨੇ ਸੰਗੀਨਾਂ ਨਾਲ ਸਲਾਮੀ ਉਤਾਰੀ। ਜਿੰਨੇ ਕੁ ਅਸੀਂ ਸੀ ਉਨੇ ਕੀ ਗੁਰਖੇ ਸਿਪਾਹੀ ਸਨ ਤੇ ਇਕ ਦੇਸੀ ਇੰਸਪੈਕਟਰ ਉਨ੍ਹਾਂ ਦਾ ਇੰਚਾਰਜ ਸੀ ਤੇ ਸਾਡਾ ਸਾਰਿਆਂ ਦਾ ਇੰਚਾਰਜ ਇਕ ਗੋਰੇ ਇੰਸਪੈਕਟਰ ਪੁਲਿਸ ਦੇ ਸਪੁਰਦ ਸੀ। ਇਹ ਗੋਰਾ ਇੰਸਪੈਕਟਰ ਬੜਾ ਹੀ ਨਰਮ ਨਸਾਈ ਮਿਸ਼ਨਰੀ ਸੀ। ਇਸਨੇ ਸਾਡੇ ਨਾਲ ਚੰਗਾ ਸਲੂਕ ਕਰਨ ਦਾ ਯਕੀਨ ਦਵਾਇਆ। ਪਹਿਲਾਂ ਸਬੂਤ ਉਸਨੇ ਆਪਣੇ ਨੇਕ ਹੋਣ ਦਾ ਇਹ ਦਿੱਤਾ ਕਿ ਸਾਡੇ ਨਿਤਨੇਮ ਦੇ ਗੁੱਟ ਕੇ ਬੰਦ ਬੰਡਲਾਂ ਵਿਚੋਂ ਕਢਵਾ ਕੇ ਸਾਡੇ ਗਾਤਰੀ ਪਵਾ ਦਿੱਤੇ। ਹਜ਼ਾਰੀਬਾਗ ਸ਼ਹਿਰ ਵਿਚ ਉਨੀ ਦਿਨੀ ਪੰਜਾਬ ਤੋਂ ਸ੍ਰੀਮਤੀ ਸਰਲਾ ਦੇਵੀ ਲੈਕਚਰ ਕਰਨ ਆਈ ਹੋਈ ਸੀ, ਸੋ ਸ਼ਹਿਰ ਵਾਲਿਆਂ ਨੇ ਉਸ ਦਿਨ ਮੀਟਿੰਗ ਕਰਨ ਦਾ ਉਸ ਸੜਕ ਦੇ ਕਿਨਾਰੇ ਪ੍ਰਬੰਧ ਕੀਤਾ ਜੋ ਜੇਲ੍ਹ ਤੋਂ ਸਟੇਸ਼ਨ ਵੱਲ ਨੂੰ ਜਾਂਦੀ ਸੀ। ਉਨੀ ਦਿਨੀ ਮੁਲਕ ਵਿਚ ਬੜਾ ਹੀ ਜੋਸ਼ੋ ਖਰੋਸ਼ ਸੀ, ਪਰੰਤੂ ਸੀਆਈਡੀ ਵਾਲਿਆਂ ਨੂੰ ਤਾਂ ਪਤਾ ਹੀ ਸੀ ਉਹ ਮੀਟਿੰਗ ਸਥਾਨ ਤੋਂ ਲਾਂਭੇ ਕਰ ਹੀ ਨਹੀਂ ਸਕਦੇ ਸਨ। ਮੋਟਰਾਂ ਨੂੰ ਹੀ ਜਿਨ੍ਹਾਂ ਵਿਚ ਅਸੀਂ ਸਵਾਰ ਸੀ ਦੂਜੀ ਸੜਕੇ ਵਿੰਗੇ ਰਸਤੇ ਲੰਘਾ ਦਿੱਤਾ। ਸਾਰੇ ਦੇਸ਼ ਭਗਤ ਉਡੀਕਦੇ ਹੀ ਰਹਿ ਗਏ, ਬੜੇ ਨਿਰਾਸ਼ ਹੋਏ ਹੋਣਗੇ। ਸਾਨੂੰ ਵੀ ਬੜੀ ਨਿਰਾਸ਼ਤਾ ਹੋਈ। ਸਾਡੀਆਂ ਲਾਰੀਆਂ ਉਨ੍ਹਾਂ ਨੇ ਮੀਟਿੰਗ ਸਥਾਨ ਦੇ ਕੋਲ ਖੜੀਆਂ ਕਰ ਲੈਣੀਆਂ ਮਿਥੀਆਂ ਹੋਈਆਂ ਸਨ, ਪਰ ਸੀਆਈਡੀ ਵਾਲੇ ਪਹਿਲਾਂ ਹੀ ਤੜ ਗਏ। ਬਿਹਾਰੀ ਭਜੰਗੀ ਲੁਕਨੇ ਹੋਣੀ ਨਿੱਕੂ ਫੌਜਾਂ ਦੂਰ ਤਾਈ ਲਾਰੀਆਂ ਦੇ ਪਿੱਛੇ ਤੱਕਦੀਆਂ ਛਪਨ ਹੋ ਗਈਆਂ। ਵੀਰ ਸੋਹਣ ਸਿੰਘ ਵਾਲੀ ਲਾਰੀ ਵਿਚ ਅਸੀਂ ਸੱਜ ਗਏ। ਐਨ ਵੀਰ ਸੋਹਣ ਸਿੰਘ ਨੇ ਆਪਣੇ ਪਾਸ ਹੀ ਮੇਰੇ ਵਾਸਤੇ ਸੀਟ ਰਿਜ਼ਰਵ ਰੱਖ ਲਈ ਔਰ ਅੱਜ ਦਿਲ ਦੇ ਜਿਗਰੀਆਂ ਦੇ ਖੁੱਲੀਆਂ ਜੱਫੀਆਂ ਪਾਪਾ ਮੇਲੇ ਹੋਏ। ਸਭਨਾਂ ਦੇ ਚਿਹਰੇ ਉੱਤੇ ਗਜ ਗਜ ਲਾਲੀਆਂ ਚੜੀਆਂ ਹੋਈਆਂ ਸਨ। ਐਸਾ ਭਾਸਦਾ ਸੀ ਕਿ ਕੋਈ ਜੰਦ ਚੜੀ ਜਾਂਦੀ ਹੈ। ਲੋਕੀ ਦੇਖ ਕੇ ਹੈਰਾਨ ਸਨ ਕਿ ਇਨ੍ਹਾਂ ਨੂੰ ਦੇਸੀ ਪਰਦੇਸੀ ਵਧੇ ਜਾਣ ਦਾ ਫਿਕਰ ਹੀ ਨਹੀਂ। ਸਭ ਦੇ ਚਿੱਤ ਵਿਚ ਇਹ ਨਿਸ਼ਚਾ ਹੋ ਗਿਆ ਕਿ ਇਨ੍ਹਾਂ ਦਾ ਚਲਾਣ ਪੰਜਾਬ ਨੂੰ ਹੋਇਆ ਹੈ, ਉਥੇ ਜਾ ਕੇ ਇਹ ਰਿਹਾ ਹੋ ਜਾਣਗੇ। ਬਰਸਾਂ ਬੱਧੀ ਜੇਲਾਂ ਦੀ ਚਾਰਦੀਵਾਰੀ ਵਿਚ ਦਿਨ ਰਾਤ ਬੰਦ ਹੋਏ ਰਹਿੰਦਿਆਂ ਨੂੰ ਅੱਜ ਖੁੱਲੀਆਂ ਪੌਣਾ ਬਹਾਰ ਦੀਆਂ ਲੱਗੀਆਂ, ਮਨ ਨੂੰ ਵਹਿਸ਼ਤਾਂ ਦੀਆਂ ਸੈਰਾਂ ਹੋਈਆਂ। ਠੰਡੇ ਪਹਾੜੀ ਦੇਸ਼ ਦੇ ਸੁਹਾਵਣੇ ਨਜ਼ਾਰੇ, ਚਾਰ ਸਪੇਰੇ ਸਬਜ ਜਾਰ ਤੇ ਕੁਦਰਤੀ ਲਹਿਲਹਾਮ ਦੀ ਅਦੁੱਤੀ ਬਹਾਰ ਵੱਜੀ ਹੋਈ ਸੀ। ਕਿਤੇ ਹਰਿਆਵਲੇ ਖੇਤ, ਕਿਤੇ ਚੌਤਰਫੇ ਪਰਬਤਾਂ ਦੀ ਪੰਤੋ ਪੰਤ ਕਤਾਰ, ਕਿਤੇ ਦੂਰ ਤਾਈ ਸੰਘਣੇ ਜੰਗਲ ਅਤੇ ਲਹਿਲਹਾਉਂਦੇ ਬਿਰਸ਼ਾਂ ਦੇ ਝੁੰਡਾਂ ਦੇ ਝੁੰਡ, ਨੌ ਬਹਾਰੀ ਫੁਹਾਰਾਂ ਦੇ ਪਵਨ ਚਕੋਲੇ ਮੋਟਰ ਲਾਰੀਆਂ ਵਿਚ ਬੈਠਿਆਂ ਨੂੰ ਠੰਡੇ ਠਾਰ ਕਰੀ ਜਾਣ। ਨੀਲੰਬਰੀ ਆਕਾਸ਼ ਪੁਲਾੜ, ਜ਼ਮੁਰਦੀ ਪਹਾੜਾਂ ਦੇ ਉਪਰਦੀ ਅਤੇ ਵਿਚ ਦੀ ਅਜਬ ਫਵੀ ਸ਼ਬੀ ਸ਼ਾਨ ਦਿਖਾ ਰਿਹਾ ਸੀ। ਕੁਦਰਤੀ ਕਾਇਨਾਤ ਵੇਖ ਵੇਖ ਕਾਦਰੀ ਰੰਗਾਂ ਵਿਚ ਹੋਰ ਵੀ ਮਹਿਵ ਹੋ ਜਾਈਦਾ ਸੀ। ਵੀਰ ਸੋਹਣ ਸਿੰਘ ਜੀ ਪਾਸ ਬੈਠੇ ਇਸ ਰਸ ਮਗਨਤਾ ਨੂੰ ਹੋਰ ਵਧਾਈ ਜਾਂਦੇ ਸਨ ਅਤੇ ਇਸ ਦੇਸ਼ ਦੀ ਵਸੋਂ ਵਰਤੋਂ ਦੀਆਂ ਰਮਜ਼ਾਂ ਸੁਣਾਏ ਸੁਣਾਏ ਉਸ ਕੁਦਰਤੀ ਆਨੰਦ ਰਸ ਨੂੰ ਹੋਰ ਵੀ ਵਧਾ ਰਹੇ ਸਨ। ਵੀਰ ਸੋਹਣ ਸਿੰਘ ਜੀ ਨੇ ਗੁਪਤ ਸੇਵਾ ਅਰਪਣ ਕਰਨ ਲਈ ਅਤਿਸ਼ੈ ਕਰਕੇ ਮਜਬੂਰ ਕੀਤਾ ਤੇ ਉਹ ਹਮਦਰਦੀ ਦਿਖਾਈ ਜੋ ਅੰਤਲੇ ਸਵਾਸਾਂ ਤੱਕ ਯਾਦ ਰਹੇਗੀ। ਅਸੀਂ ਇਹ ਸੇਵਾ ਦੇ ਬਦਲੇ ਕਿਤੇ ਵੀ ਨਹੀਂ ਦੇ ਸਕਦੇ। ਅੱਧ ਵਿਚ ਜਾ ਕੇ ਅਰਥਾਤ ਹਜ਼ਾਰੀ ਬਾਗ ਤੋਂ 20 ਕੁ ਮੀਲ ਦੇ ਫਾਸਲੇ ਤੇ ਮੋਟਰ ਲਾਰੀਆਂ ਖੜੀਆਂ ਕੀਤੀਆਂ ਗਈਆਂ। ਇੱਥੇ ਛੋਟਾ ਜਿਹਾ ਇਕ ਜੰਗਲੀ ਪਿੰਡ ਸੀ ਤੇ ਕੁਛ ਦੁਕਾਨਾਂ ਐਨ ਸੜਕ ਉਪਰ ਹੀ ਸਨ। ਆਰਾਮ ਕਰਨ ਹਿੱਤ ਠਹਿਰੇ, ਪਰ ਇਤਨੇ ਵਿਚ ਉਥੇ ਨਗਰ ਨਿਵਾਸੀਆਂ ਦਾ ਤਕੜਾ ਇਕੱਠ ਹੋ ਗਿਆ। ਉਨ੍ਹਾਂ ਨੂੰ ਕਿਸੇ ਵੇਲੇ ਪਤਾ ਲੱਗ ਗਿਆ ਕਿ ਦੇਸ਼ ਭਗਤਾਂ ਦੀਆਂ ਫੌਜਾਂ ਚਲਾਣ ਹੋਈਆਂ ਜਾ ਰਹੀਆਂ ਹਨ। ਦਮੜਿਆਂ ਦੀਆਂ ਥੈਲੀਆਂ ਉਦਾਲੇ ਲਈ ਫਿਰਨ, ਬੜਾ ਹੀ ਪੁੱਜ ਕੇ ਪ੍ਰੇਮ ਕੀਤਾ, ਬੱਚੇ ਬੱਚੇ ਵਿਚ ਦੇਸ਼ ਭਗਤੀ ਦਾ ਪ੍ਰੇਮ। ਅਸੀਂ ਦੇਸ਼ ਦੀ ਇਹ ਦਸ਼ਾ ਦੇਖ ਕੇ ਬੜੇ ਨਿਹਾਲ ਹੋਏ। ਇਕ ਹਿੰਦੂ ਦੇਸ਼ ਭਗਤ ਨੇ ਮੱਲੋ ਮੱਲੀ 100 ਦਮੜੇ ਦੀ ਥੈਲੀ ਅਰਪਣ ਕਰ ਹੀ ਦਿੱਤੀ। ਵੀਰ ਪਿਆਰੇ ਭਾਈ ਸੋਹਣ ਸਿੰਘ ਨੇ ਜਦ ਦੇਖਿਆ ਕਿ ਉਹ ਟਲਦਾ ਹੀ ਨਹੀਂ ਤਾਂ 100 ਦਮੜੇ ਦਾ ਨੋਟ ਆਪਣੇ ਪਾਸੋਂ ਕੱਢ ਕੇ ਉਸ ਨੂੰ 100 ਦਮੜਿਆਂ ਦੇ ਬਦਲੇ ਫੜਾ ਦਿੱਤਾ। ਉਹ ਲਵੇ ਨਾ ਤੇ ਵੀਰ ਹੋਣੀ ਦੇਰੋਂ ਨਾ ਹਟਣ। ਓੜਕ ਅੱਧੋ ਅੱਧ ਹਿੱਸਾ ਮਿਲਾਉਣ ਦਾ ਫੈਸਲਾ ਹੋਇਆ। ਸਾਨੂੰ ਵੀ ਸੰਕੋਚ ਸੀ, ਅਸੀਂ ਬਥੇਰੇ ਵਾਹਣੇ ਵਾਹੇ ਪਰ ਉਹ ਇਕ ਨਾ ਸੁਣਨ। ਲਈਏ ਦਈਏ ਵੀਰ ਸੋਹਣ ਸਿੰਘ ਜੀ ਜੈ ਵਿਜੇ ਪਾ ਹੀ ਗਏ। ਉਥੋਂ ਸਵਾਰ ਹੋ ਕੇ ਲਾਰੀਆਂ ਵਿਚ ਹੀ ਲਹਿਰੇ ਲੈਂਦੇ ਹੋਏ ਹਜ਼ਾਰੀ ਬਾਗ ਰੋਡ ਰੇਲਵੇ ਸਟੇਸ਼ਨ ਤੇ ਨੇੜੇ ਜਾ ਪੁੱਜੇ। ਰਸਤੇ ਵਿਚ ਵੀਰ ਸੋਹਣ ਸਿੰਘ ਜੀ ਨੇ ਪਾਰਸਨਾਥ ਪਹਾੜ ਦੇ ਰਮਣੀਕ ਦਰਸ਼ਨ ਦੂਰੋਂ ਹੀ ਕਰਾਏ ਤੇ ਉਸ ਸਬੰਧੀ ਸੰਖੇਪ ਸਮਾਚਾਰ ਵੀ ਦੱਸੇ। ਵੀਰ ਸੋਹਣ ਸਿੰਘ ਜੀ ਨੇ ਬੜੀ ਤੀਬਰ ਇੱਛਾ ਪ੍ਰਗਟ ਕੀਤੀ ਕਿ ਜਦੋਂ ਗੁਰੂ ਨੇਤ ਅਨੁਸਾਰ ਬੰਦ ਖਲਾਸੀਆਂ ਪ੍ਰਾਪਤ ਹੋ ਜਾਣ ਤਾਂ ਕੀਰਤਨੀ ਜਥਾ ਲੈ ਕੇ ਇਧਰ ਆਵੋ। ਇਧਰ ਪਿੰਡਾਂ ਦੇ ਪਿੰਡ ਗੁਰਮਤਿ ਗ੍ਰਹਿਣ ਕਰਨ ਨੂੰ ਤਿਆਰ ਹਨ। ਖਾਸ ਕਰ ਪਾਰਸਨਾਥ ਪਹਾੜ ਉਤੇ ਤਾਂ ਬੜੀ ਸੁਖੈਨ ਸਹਿਜਤਾ ਸੇਤੀ ਗੁਰੂ ਨਾਨਕ ਸਾਹਿਬ ਦੇ ਨਿਰਮਲ ਖਾਲਸਾ ਪੰਥ ਦਾ ਸਿੱਕਾ ਜੰਮ ਸਕਦਾ ਹੈ। ਉਥੇ ਦੇ ਵਸਨੀਕ ਜੈਨੀ ਹਨ ਪਰ ਗੁਰੂ ਨਾਨਕ ਸਾਹਿਬ ਜੀ ਉਪਰ ਬੜੀ ਅਪਾਰ ਸ਼ਰਧਾ ਰੱਖਦੇ ਹਨ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਭਾਵਸ਼ਾਲੀ ਮਹਿਮਾ ਕੀਰਤੀ ਦੇ ਸ਼ਬਦ ਸੁਣਦੇ ਸੁਣਦੇ ਧੁਰ ਸਟੇਸ਼ਨ ਤੇ ਜਾ ਪਹੁੰਚੇ। ਅੱਗੇ ਜਾਂਦਿਆਂ ਨੂੰ ਟੱਕੋ ਟੱਕੀ ਸਾਰੇ ਸਟੇਸ਼ਨ ਦੇ ਉਦਾਲੇ ਮਿਲਟਰੀ ਪੁਲਿਸ ਦੀਆਂ ਗਾਰਦਾਂ ਫਾਲਨ ਹੋਈਆਂ ਖਲੋਤੀਆਂ ਸਨ। ਜਦੋਂ ਪੁਲਿਸ ਸੁਪਰਡੈਂਟ ਸਾਹਮਣੇ ਆਇਆ ਤਾਂ ਵੀਰਜਿੰਦਰ ਸਿੰਘ ਜੀ ਗੱਜ ਕੇ ਉਸ ਨੂੰ ਬੋਲੇ, ਸਲਾਮੀ ਲਓ। ਉਹ ਸਮਝਦਾ ਕੁਛ ਨਾ ਪਰ ਸਾਡੇ ਮੂਹਰੇ ਤੁਰ ਪਿਆ। ਅਸੀਂ ਪਲੇਟਫਾਰਮ ਤੇ ਜਾਣ ਲਈ ਲਾਈਨ ਕਰਾਸੀ ਪੁਲ ਤੋਂ ਦੀ ਚੜ ਰਹੇ ਸੀ, ਨਾਲੇ ਸ਼ਬਦ ਪੜ੍ਹਦੇ ਜਾਂਦੇ ਸੀ। ਪੁਲ ਚੜ੍ਹਨ ਸਮੇਂ ਸੁਪਰਡੈਂਟ ਬੋਲਿਆ, ਜੋੜੀ ਜੋੜੀ ਦੀ ਫਾਰਮ ਬਣਾਓ। ਭਲਾ ਖਾਲਸਾ ਕੀਰਤਨ ਕਰਦਾ ਹੋਇਆ ਇਨ੍ਹਾਂ ਫੜੀਆਂ ਫਾਰਮਾਂ ਵੱਲ ਕਰ ਧਿਆਨ ਦਿੰਦਾ ਸੀ। ਆਪਣੀਆਂ ਸ਼ਬਦ ਦੀਆਂ ਮੌਜਾਂ ਵਿਚ ਮਹਿਲ ਦਾ ਮਸਤ ਮੈਗਲ ਹਾਥੀ ਦੀ ਨਿਆਈ ਬੇਪਰਵਾਹ ਚੱਲਿਆ ਜਾ ਰਿਹਾ ਸੀ। ਕਿਸੇ ਨੇ ਗੁਮੇ ਹੀ ਨਾ ਕੀਤੀ ਕਿ ਕੌਣ ਕੀ ਆਖਦਾ ਹੈ। ਉਸ ਨੇ ਇਸ ਗੱਲੇ ਆਪਣੀ ਬੜੀ ਹੀਣਤ ਮੰਨੀ ਤੇ ਸਭ ਤੋਂ ਮੂਹਰੇ ਜਾ ਰਹੇ ਇਕ ਸਾਥੀ ਨੂੰ ਮੋਢੇ ਫੜ ਕੇ ਟਕਾਉਣ ਲੱਗਾ ਕਿ ਸਾਡੇ ਸਾਰੇ ਸਾਥੀ ਕੜਕਵੀ ਆਵਾਜ਼ ਨਾਲ ਗੱਜ ਪਏ ਕਿ ਖਬਰਦਾਰ ਜੇ ਹੱਥ ਲਾਇਆ ਹੈ। ਤੇ ਵੀਰ ਕਰਤਾਰ ਸਿੰਘ ਜੀ ਨੇ ਉਸ ਨੂੰ ਚੰਗੀ ਤਰ੍ਹਾਂ ਤਾੜ ਕੇ ਸਮਝਾਇਆ। ਜਦੋਂ ਗੱਲ ਵਿਗੜੀ ਦੇਖੀ ਤਾਂ ਮੈਨੂੰ ਕਹਿਣ ਲੱਗਾ ਕਿ ਇਨ੍ਹਾਂ ਨੂੰ ਕਿਵੇਂ ਸ਼ਾਂਤ ਕਰੋ। ਮੈਂ ਉਸ ਨੂੰ ਆਖਿਆ, ਜ਼ੁਬਾਨੀ ਜੋ ਕੁਝ ਕਹਿਣਾ ਹੈ ਸੋ ਆਖੋ, ਵੇਖੋ ਹੱਥੋ ਪਾਈ ਨਾ ਕਰੋ। ਤੁਸੀਂ ਤਾਂ ਮੁਹਾਜ਼ਬ ਕੌਮ ਵਿਚ ਹੋਣ ਦਾ ਦਾਅਵਾ ਕਰਦੇ ਹੋ, ਕਿਆ ਇਹ ਤੁਹਾਡੀ ਤਹਿਜ਼ੀਬ ਹੈ? ਖੈਰ, ਇਸ ਪ੍ਰਕਾਰ ਉਸ ਨੂੰ ਸਮਝਾ ਕੇ ਫਿਰ ਆਪਣੇ ਵੀਰਾਂ ਨੂੰ ਠੰਡੇ ਕੀਤਾ। ਉਹ ਮੇਰਾ ਬੜਾ ਸ਼ੁਕਰਗੁਜ਼ਾਰ ਹੋਇਆ। ਪਰ ਹੁਣ ਇਕ ਹੋਰ ਪੁਆੜਾ ਪੈ ਗਿਆ। ਜਿਹੜਾ ਡੱਬਾ ਸਾਡੇ ਲਈ ਉਨ੍ਹਾਂ ਰਿਜ਼ਰਵ ਕਰ ਰੱਖਿਆ ਸੀ ਉਸ ਵਿਚ ਸਿੱਖਾਂ ਆਦਿਕ ਲਾਉਣ ਦੀ ਤਕੜਾਈ ਤਾਂ ਚੰਗੀ ਕੀਤੀ ਹੋਈ ਸੀ, ਪਰ ਉਸ ਵਿਚ ਟੱਟੀ ਪਿਸ਼ਾਬ ਜਾਣ ਲਈ ਕੋਈ ਜਗ੍ਹਾ ਨਹੀਂ ਰੱਖੀ ਹੋਈ ਸੀ। ਅਸੀਂ ਉਥੇ ਹੀ ਡਟ ਗਏ ਤੇ ਚੱਲਣ ਨੂੰ ਖੜ ਗਏ ਕਿ ਜਦ ਤੱਕ ਗੱਡੀ ਨਹੀਂ ਬਦਲੇਗੀ ਜਾਂ ਟੱਟੀ ਪਿਸ਼ਾਬ ਜਾਣ ਦਾ ਕੋਈ ਬੰਦੋਬਸਤ ਨਹੀਂ ਬਣੇਗਾ, ਅਸੀਂ ਇਸ ਗੱਡੀ ਵਿਚ ਪੈਰ ਨਹੀਂ ਪਾਉਣਾ, ਚਾਹੇ ਲੱਖ ਯਤਨ ਕਰ ਲਵੋ। ਸਾਨੂੰ ਲੋਹੇ ਲਾਖੇ ਹੋਏ ਖੜਿਆਂ ਨੂੰ ਦੇਖ ਕੇ ਸਭ ਠੰਭਰ ਗਏ। ਕਿਸੇ ਨੂੰ ਕੁਛ ਕਹਿਣ ਦਾ ਹੌਸਲਾ ਨਹੀਂ ਪੈ ਸਕਿਆ। ਫਿਰ ਤਾਂ ਸਾਡੀ ਚੜ ਮੱਚੀ। ਅਸੀਂ ਸੁਪਰਡੈਂਟ ਨੂੰ ਖੂਬ ਧਰ ਕੇ ਦਵੱਲਿਆ ਕਿ ਇਹੋ ਤੁਹਾਡਾ ਇੰਤਜ਼ਾਮ ਹੈ, ਇਸ ਵਾਸਤੇ ਇਤਨਾ ਤੰਗ ਕਰਦੇ ਸੀ। ਉਹ ਬੜਾ ਹੀ ਸ਼ਰਮਿੰਦਾ ਹੋਇਆ ਤੇ ਸ਼ਰਮ ਕੁਸ਼ਰਮੀ। ਹੋਰ ਤਾਂ ਉਸ ਨੂੰ ਕੁਝ ਨਾ ਉੜਿਆ। ਜੇਲ੍ਹ ਵਾਲਿਆਂ ਉੱਤੇ ਕਸੂਰ ਥੱਪਿਆ ਕਿ ਸਭ ਕਸੂਰ ਜੇਲ੍ਹ ਵਾਲਿਆਂ ਦਾ ਹੈ, ਉਨ੍ਹਾਂ ਨੇ ਇੰਤਜ਼ਾਮ ਕਰਨਾ ਸੀ। ਅਸੀਂ ਆਖਿਆ ਚਲੋ ਸਾਨੂੰ ਵਾਪਸੀ ਲੈ ਚੱਲੋ, ਅਸੀਂ ਆਪ ਹੀ ਜੇਲ੍ਹ ਵਾਲਿਆਂ ਨਾਲ ਸਮਝਾਂਗੇ। ਸੁਪਰਡੈਂਟ, ਮੈਨੂੰ ਵਾਪਸ ਲੈ ਜਾਣ ਦਾ ਹੁਕਮ ਨਹੀਂ, ਰੇਲ ਚਾੜਨ ਦਾ ਹੀ ਹੈ। ਅਸੀਂ, ਪਰ ਅਸੀਂ ਚੜੀਏ ਕਿੱਥੇ? ਸਾਨੂੰ ਕਿਸੇ ਹੋਰ ਡੱਬੇ ਵਿਚ ਚੜਾ ਦਵੋ। ਸੁਪਰਡੈਂਟ, ਹੋਰ ਕਿਸੇ ਡੱਬੇ ਵਿਚ ਕਿਵੇਂ ਚੜਾ ਦੇਵਾਂ? ਉਥੇ ਸੀਖਾਂ ਨਹੀਂ ਲੱਗੀਆਂ ਹੋਈਆਂ, ਨਾਲੇ ਇਹੋ ਡੱਬਾ ਤੁਹਾਡੇ ਹੀ ਨਿਮਿਤ ਰਿਜ਼ਰਵ ਹੈ, ਹੁਣ ਹੋਰ ਖਾਲੀ ਕਰਾਉਣਾ ਵੀ ਔਖਾ ਹੈ। ਅਸੀਂ, ਫਿਰ ਇਸ ਵਿਚ ਹੀ ਟੱਟੀ ਪਿਸ਼ਾਬ ਦਾ ਇੰਤਜ਼ਾਮ ਕਰਵਾ ਦਿਓ। ਸੁਪਰਡੈਂਟ, ਇਹ ਵੀ ਹੁਣ ਹੋਣਾ ਬਹੁਤ ਔਖਾ ਹੈ। ਅਸੀਂ, ਸੁਪਰਡੈਂਟ ਬਣਨਾ ਹੀ ਸੌਖਾ ਹੈ, ਸਾਡੀ ਔਖ ਵੱਲ ਵੀ ਖਿਆਲ ਕਰੋ ਕਿ ਕਿੰਨਾ ਲੰਬਾ ਸਫ਼ਰ ਹੈ, ਕਿੰਨੇ ਦਿਨ ਸਾਨੂੰ ਇਸ ਡੱਬੇ ਵਿਚ ਤੜੇ ਰਹਿਣਾ ਪੈਣਾ ਹੈ, ਟੱਟੀ ਪਿਸ਼ਾਬ ਕੀਤੇ ਬਿਨਾਂ ਸਾਡਾ ਕਿਵੇਂ ਗੁਜ਼ਾਰਾ ਹੋਵੇਗਾ। ਇਕ ਦੇਸੀ ਇੰਸਪੈਕਟਰ ਜੋ ਸਾਡੇ ਨਾਲ ਹੀ ਜਾਣ ਵਾਲਾ ਸੀ ਬੋਲਿਆ ਕਿ ਪਿਸ਼ਾਬ ਤਾਂ ਸਿੱਖਾਂ ਥਾਣੀ ਖੜੇ ਹੋ ਕੇ ਵੀ ਕੀਤਾ ਜਾ ਸਕਦਾ। ਅਸੀਂ ਕਈ ਜਣੇ ਇਕੋ ਕੜਕਵੀਂ ਆਵਾਜ਼ ਨਾਲ ਬੋਲੇ, ਅਸੀਂ ਬੇਸ਼ਰਮ ਜਾਂ ਪਸ਼ੂ ਨਹੀਂ ਕਿ ਇਕ ਦੂਜੇ ਸਾਹਮਣੇ ਨੰਗੇ ਹੋ ਕੇ ਪਿਸ਼ਾਬ ਕਰ ਸਕਦੇ ਹਾਂ। ਭਲਾ ਪਿਸ਼ਾਬ ਤਾਂ ਕਰ ਹੀ ਲਈਏ, ਟੱਟੀ ਕਿੱਥੇ ਤੇ ਕਿਵੇਂ ਕਰਾਂਗੇ? ਤੁਹਾਨੂੰ ਇਹ ਉਲਟੀ ਗੱਲ ਕਿਉਂ ਸੁੱਝੀ? ਅਸੀਂ ਤਾਂ ਤੁਹਾਡੇ ਸੁਪਰਡੈਂਟ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹ ਇਸ ਤਕਲੀਫ਼ ਨੂੰ ਪ੍ਰਤੀਤ ਕਰ ਚੁੱਕਾ ਹੈ, ਪਰ ਉਸ ਨੂੰ ਇਸ ਵੇਲੇ ਇਸ ਦਾ ਚੰਗਾ ਹੱਲ ਨਹੀਂ ਸੁੱਝਦਾ, ਕਿਉਂਕਿ ਆਮ ਰੇਲ ਡੱਬਿਆਂ ਵਿਚ ਸਿੱਖਾਂ ਨਹੀਂ ਲੱਗੀਆਂ ਹੁੰਦੀਆਂ ਅਤੇ ਇਸ ਸਟੇਸ਼ਨ ਉਤੇ ਸਿੱਖਾਂ ਵਾਲਾ ਇਸ ਵਕਤ ਹੋਰ ਡੱਬਾ ਨਹੀਂ ਲੱਗ ਸਕਦਾ। ਤੁਹਾਡੇ ਦਿਮਾਗ ਵਿਚੋਂ ਇਸ ਦਾ ਚੰਗਾ ਹੱਲ ਨਿਕਲ ਸਕਦਾ ਹੈ ਤਾਂ ਆਪਣੇ ਸੁਪਰਡੈਂਟ ਨੂੰ ਕੱਢ ਕੇ ਦੱਸੋ ਤਾਂ ਕਿ ਤੁਹਾਡੀ ਸਿਫਾਰਿਸ਼ ਕਰ ਦੇਵੇ ਅਤੇ ਤੁਹਾਡੀ ਤਰੱਕੀ ਹੋ ਜਾਵੇ। ਐਵੇਂ ਵੱਧ ਫਜ਼ੂਲ ਗੱਲਾਂ ਵਿਚ ਕੀ ਫਾਇਦਾ? ਇੱਥੇ ਗੱਲ ਬਹੁਤ ਵਿਗੜ ਚੱਲੀ ਸੀ ਕਿ ਉਹ ਸ਼ਰੀਫ ਮਿਸ਼ਨਰੀ ਗੋਰਾ ਇੰਸਪੈਕਟਰ ਜਿਸ ਨੇ ਸਾਡੇ ਨਾਲ ਜਾਣਾ ਸੀ, ਜਿਸ ਦਾ ਚਾਰਜ ਸੀ, ਵਿਚ ਪੈ ਗਿਆ। ਉਹ ਨਰਮੀ ਤੇ ਭਲਮਨਸਾਊ ਨਾਲ ਬੋਲਿਆ ਕਿ ਇਸ ਵਿਚ ਪੰਜਾਬੀ ਸਿੱਖ ਭਾਈ ਹੱਕ ਬਜ਼ਾਨਵ ਹਨ, ਬਾਕੀ ਇਹ ਸਾਡਾ ਕਸੂਰ ਹੈ, ਭਾਵੇਂ ਰੇਲਵੇ ਵਾਲਿਆਂ ਦਾ ਭਾਵੇਂ ਪੁਲਿਸ ਦਾ, ਪਰ ਇਸ ਭੁੱਲ ਦਾ ਕੁਫਾਰਾ ਹੁਣ ਹੋਰ ਕਿਸੇ ਬਿੱਦ ਨਹੀਂ ਭਰਿਆ ਜਾ ਸਕਦਾ। ਮੈਂ ਆਪਣੀ ਜਿੰਮੇਵਾਰੀ ਉਤੇ ਤੁਹਾਨੂੰ ਐਵੇਂ ਜਿਵੇਂ ਇਸੇ ਡੱਬੇ ਵਿਚ ਲੈ ਜਾਣਾ ਹੈ ਤੇ ਤੁਹਾਨੂੰ ਕੋਈ ਤਕਲੀਫ ਵੀ ਨਹੀਂ ਹੋਣ ਦੇਣੀ। ਤੁਸੀਂ ਸਤਨਾਮ ਆ ਕੇ ਇਸ ਡੱਬੇ ਵਿਚ ਬੈਠ ਜਾਓ, ਮੈਂ ਵੀ ਇਸੇ ਡੱਬੇ ਵਿਚ ਬੈਠਾਂਗਾ। ਮੈਂ ਤੁਹਾਨੂੰ ਅਣਖੀ ਵਚਨ ਦਿੰਦਾ ਹਾਂ ਕਿ ਜਿੱਥੇ ਵੀ ਜਦੋਂ ਵੀ ਜਿਸ ਸਟੇਸ਼ਨ ਉਤੇ ਤੁਸੀਂ ਮੈਨੂੰ ਕਹੋਗੇ ਮੈਂ ਉਥੇ ਹੀ ਤੁਹਾਨੂੰ ਗੱਡੀ ਖੋਲ ਕੇ ਤੇ ਪਲੇਟਫਾਰਮ ਉਤੇ ਉਤਾਰ ਕੇ ਜਾਂ ਦੂਜੀ ਗੱਡੀ ਵਿਚ ਲਿਜਾ ਕੇ ਟੱਟੀ ਪਿਸ਼ਾਬ ਕਰਾ ਦਿਆ ਕਰਾਂਗਾ। ਟੱਟੀ ਪਿਸ਼ਾਬ ਸਬੰਧੀ ਰੰਚਕ ਵੀ ਤਕਲੀਫ਼ ਕਿਸੇ ਨੂੰ ਨਹੀਂ ਹੋਣ ਦੇਵਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਗੁਰੂ ਕੇ ਸਿੱਖ ਬੜੇ ਧਰਮੀ ਬੰਦੇ ਹੋ, ਤੁਸੀਂ ਹਰ ਪ੍ਰਕਾਰ ਮੇਰੀ ਇੱਜ਼ਤ ਰੱਖੋਗੇ। ਜਦੋਂ ਮੈਂ ਤੁਹਾਡੇ ਨਾਲ ਅੱਛਾ ਸਲੂਕ ਕਰਾਂਗਾ ਤਾਂ ਤੁਸੀਂ ਵੀ ਮੇਰੀ ਪੈਜ ਰੱਖੋਗੇ। ਇਸ ਸ਼ਰੀਫ਼ ਮਿਸ਼ਨਰੀ ਗੋਰੇ ਇੰਸਪੈਕਟਰ ਦੀ ਗੱਲ ਉਤੇ ਸਾਨੂੰ ਯਕੀਨ ਆ ਗਿਆ ਕਿ ਇਹ ਜ਼ਰੂਰ ਆਪਣੇ ਬਚਨਾਂ ਨੂੰ ਪਾਲੇਗਾ, ਕਿਉਂਕਿ ਅੱਗੇ ਵੀ ਇਸਨੇ ਆਪਣੀ ਜਿੰਮੇਵਾਰੀ ਉਤੇ ਸਾਡੇ ਨਿਤਨੇਮ ਦੇ ਗੁੱਟ ਕੇ ਦਵਾ ਕੇ ਆਪਣੀ ਨੇਕ ਨਿਹਾਦੀ ਦਾ ਸਬੂਤ ਦਿੱਤਾ ਸੀ। ਇਸ ਦੀ ਨੇਕ ਨੀਤੀ ਇਸ ਦੇ ਚਿਹਰੇ ਤੋਂ ਹੀ ਟਪਕਦੀ ਸੀ। ਪੁਲਿਸ ਸੁਪਰਡੈਂਟ ਵੀ ਹੱਲ ਲੱਭਾ ਸਮਝ ਕੇ ਖੁਸ਼ ਹੋਇਆ ਤੇ ਕਹਿਣ ਲੱਗਾ, ਅਬ ਬਹੁਤ ਅੱਛਾ ਹੋ ਜਾਏਗਾ, ਗਾੜੀ ਮੇ ਬੈਠ ਜਾਓ, ਹਮਕੋ ਬੜਾ ਅਫਸੋਸ ਹੈ ਕਿ ਰੇਲਵੇ ਵਾਲੋਂ ਨੇ ਇਸ ਬਾਟ ਕਾ ਖਿਆਲ ਨਹੀਂ ਕੀਆ। ਖੈਰ ਪਾਡਰੀ ਸਾਹਿਬ ਤੁਹਾਰੇ ਸਾਥ ਅੱਛਾ ਸਲੂਕ ਕਰੇਗਾ। ਅਸੀਂ ਮਿਸ਼ਨਰੀ ਇੰਸਪੈਕਟਰ ਦੇ ਹੀ ਦਿੱਤੇ ਕਾਲ ਨੂੰ ਮੁੱਖ ਰੱਖ ਕੇ ਗੱਡੀ ਵਿਚ ਬੈਠ ਗਏ ਤਾਂ ਸਭ ਨੇ ਸ਼ੁਕਰ ਮਨਾਇਆ ਕਿ ਸੋਹਣਾ ਤਸੱਲੀ ਵਾਲਾ ਸਮਝੌਤਾ ਹੋ ਗਿਆ। ਸਾਡੇ ਭੂਤਨੀ ਤੇ ਸਵਾਰ ਹੋਣ ਦੀ ਦੇਰ ਸੀ ਕਿ ਭੂਤਨੀ ਪੱਕ ਪੱਕ ਕਰਦੀ ਚੱਲ ਪਈ। ਅਗਲੇ ਸਟੇਸ਼ਨ ਤੇ ਹੀ ਉਸ ਸ਼ਵਨੀਤ ਵਾਲੇ ਬਚਨਪਾਲ ਗੋਰੇ ਇੰਸਪੈਕਟਰ ਨੇ ਸਾਡੇ ਡੱਬੇ ਦੇ ਬੂਹੇ ਖੋਲ ਦਿੱਤੇ ਤੇ ਹਾਸ ਤਰਫਾਈ ਕਰਨ ਲਈ ਖੁੱਲ੍ਹ ਦੇ ਦਿੱਤੀ, ਪਰ ਅਜੇ ਸਾਡੇ ਵਿਚ ਕਿਸੇ ਨੂੰ ਵੀ ਲੋੜ ਨਹੀਂ ਸੀ, ਇਸ ਵਾਸਤੇ ਕੋਈ ਵੀ ਨਾ ਉਤਰਿਆ। ਪਰ ਉਹ ਵਿਚਾਰਾ ਬਚਨਾਂ ਦਾ ਪੂਰਾ ਹਰੇਕ ਸਟੇਸ਼ਨ ਉਤੇ ਸਾਨੂੰ ਪੁੱਛ ਲਵੇ। ਗੱਲ ਕੀ, ਜਿਸ ਸਟੇਸ਼ਨ ਤੇ ਜਿਸ ਕਿਸੇ ਨੂੰ ਕਿਸੇ ਪ੍ਰਕਾਰ ਦੀ ਹਾਜ਼ਤ ਹੋਵੇ ਸੋ ਉਤਰ ਕੇ ਰਫਾ ਕਰਾਵੇ, ਉਹ ਵਿਚਾਰਾ ਬਿਲਕੁਲ ਹੱਥ ਨਾ ਕਰੇ। ਹਾਲਾਂਕਿ ਹਰੇਕ ਸਟੇਸ਼ਨ ਤੇ ਜਦ ਗੱਡੀ ਖੜੀ ਏ ਤਾਂ ਸੈਂਕੜੇ ਹੀ ਆਦਮੀਆਂ ਦੇ ਝੁੰਡਾਂ ਦੇ ਝੁੰਡ ਸਾਡੀ ਗੱਡੀ ਨੂੰ ਆ ਕੇ ਘੇਰ ਲੈਣ ਤੇ ਸਾਡੇ ਵਿਚ ਆ ਕੇ ਖਲਤ ਮਲਤ ਹੋ ਜਾਣ, ਪਰ ਉਹ ਕਿਸੇ ਨੂੰ ਨਾ ਹੋੜੇ। ਫਲਾਂ, ਮੇਵਿਆਂ, ਮਿਠਿਆਈਆਂ ਦੇ ਅੰਬਾਰ ਲੱਗ ਜਾਵਣ ਤੇ ਲੋਕੀ ਮਾਇਆ ਦੀਆਂ ਥੈਲੀਆਂ ਨਿਸ਼ਾਵਰ ਕਰਨ ਲਈ ਸਾਡੇ ਉਦਾਲੇ ਚੁੱਕੀ ਫਿਰਨ, ਅਸੀਂ ਅੰਗਕਾਰਤਾ ਦੇ ਥਾਂ ਧਨਵਾਦੀ ਅਸੀਸ ਲੋਰੀ ਦੇ ਛੱਡੀਏ। ਖੂਬ ਮੁਲਕ ਦੀਆਂ ਖੁੱਲੀਆਂ ਖ਼ਬਰਾਂ ਅਖ਼ਬਾਰ ਸਾਨੂੰ ਦੇ ਜਾਣ, ਉਹ ਕਿਸੇ ਨੂੰ ਨਾ ਵਰਜੇ। ਅਸੀਂ ਦੇਸ਼ ਦੀ ਦਸ਼ਾ ਪਲਟੀ ਦੇਖ ਦੇਖ ਦੰਗ ਹੋ ਜਾਈਏ। ਕਿੱਥੇ ਉਹ ਦਿਨ ਜਦ ਅਸੀਂ 1917 ਵਿਚ ਮੁਲਤਾਨੋ ਹਜ਼ਾਰੀ ਬਾਗ ਚਲਾਣ ਕੀਤੇ ਜਾ ਰਹੇ ਸਾਂ, ਉਦੋਂ ਕੋਈ ਸਿੱਖ ਵੀ ਸਾਡੀ ਗੱਡੀ ਦੇ ਨੇੜੇ ਨਾ ਢੁਕੇ, ਸਗੋਂ ਸਾਡੀ ਸ਼ਕਲ ਦੇਖ ਕੇ ਦੂਰੋਂ ਭੱਜ ਜਾਣ, ਤੇ ਕਿੱਥੇ ਅੱਜ 1921 ਸਾਲ ਦੀਆਂ ਦੇਸ਼ ਲਹਿਰਾਂ, ਬੱਚੇ ਬੱਚੇ ਵਿਚ ਅਕਹਿ ਜੋਸ਼ ਦੇਸ਼ ਭਗਤੀ ਦਾ ਫੁੱਟ ਫੁੱਟ ਪਵੇ। ਬੜਾ ਚਿੱਤ ਪ੍ਰਸੰਨ ਹੋਇਆ, ਸਾਰੀਆਂ ਕਦਰੂਤਾਂ ਦੂਰ ਹੋ ਗਈਆਂ। ਬਾਹਰੋਂ ਸਾਰੇ ਦੇਸ਼ ਭਗਤ ਇਹੋ ਵਧਾਈਆਂ ਦੇਣ ਕਿ ਇਹ ਸਭ ਤੁਹਾਡੀਆਂ 1914-15 ਵਾਲੇ ਦੇਸ਼ ਭਗਤਾਂ ਦੀਆਂ ਕਮਾਈਆਂ ਨੂੰ ਹੀ ਫਲ ਲੱਗ ਰਹੇ ਹਨ ਕਿ ਮੁਲਕ ਦੀ ਅੱਜ ਇਹ ਖੁੱਲ ਡੁਲਵੀਂ ਚੜ੍ਹਦੀ ਕਲਾ ਹੈ। ਹਰ ਨਵੇਂ ਸਟੇਸ਼ਨ ਤੇ ਨਵੇਂ ਜੋਸ਼, ਨਵੇਂ ਰੰਗ, ਤੇ ਵੱਧ ਤੋਂ ਵੱਧ ਦੇਸ਼ ਭਗਤੀ ਦੀਆਂ ਦਰਦ ਭਰੀਆਂ ਹਮਦਰਦੀਆਂ, ਬੜੇ ਖੁੱਲੇ ਡੁੱਲੇ ਆਨੰਦ ਮੇਲੇ ਹੋਏ। ਅਸੀਂ ਉਸ ਆਪਣੇ ਇੰਚਾਰਜ ਗੋਰੇ ਇੰਸਪੈਕਟਰ ਦੀ ਖੁਸ਼ ਹੁਲਕੀ ਉਪਰ ਬੜੇ ਹੀ ਪ੍ਰਸੰਨ ਹੋਏ। ਫਿਰ ਇਕ ਜੰਕਸ਼ਨੀ ਸਟੇਸ਼ਨ ਉਤੇ ਗੱਡੀ ਨੇ ਕਈ ਘੰਟੇ ਠਹਿਰਨਾ ਸੀ। ਉਥੇ ਉਨ੍ਹਾਂ ਸਟੇਸ਼ਨ ਤੋਂ ਕੁਛ ਦੂਰ ਦੇ ਫਾਸਲੇ ਤੇ ਖੁੱਲੇ ਖੇਤਾਂ ਵਿਚ ਸਾਡੀ ਗੱਡੀ ਤੜਵਾ ਕੇ ਖੜੀ ਕਰ ਦਿੱਤੀ ਤੇ ਸਾਨੂੰ ਖੁੱਲ ਦੇ ਦਿੱਤੀ ਕਿ ਉਤਰ ਕੇ ਆਪਣੇ ਪ੍ਰਸ਼ਾਦੇ ਆਪਣੇ ਹੱਥੀ ਸਜਾਓ। ਸਾਡੇ ਵਿਚੋਂ ਦੋ ਤਿੰਨ ਸੱਜਣ ਦੋ ਸਿਪਾਹੀਆਂ ਨੂੰ ਨਾਲ ਲੈ ਕੇ ਬਾਜ਼ਾਰੋਂ ਰਸਦ ਲੈ ਆਏ। ਉਨ੍ਹਾਂ ਦੇ ਆਉਂਦਿਆਂ ਨੂੰ ਚੁੱਲ੍ਹੇ ਪੁੱਟ ਕੇ ਤਿਆਰੀਆਂ ਕੀਤੀਆਂ ਗਈਆਂ ਤੇ ਲਾਂਗਰੀ ਸੱਜਣ ਲੰਗਰ ਸਜਾਉਣ ਨੂੰ ਤਤਪਰ ਹੋ ਗਏ। ਕੋਈ ਜਲ ਲਿਆਵੇ, ਕੋਈ ਲੱਕੜਾਂ ਢੋਵੇ, ਮਿੰਟਾਂ ਵਿਚ ਲੰਗਰ ਸੱਜਣ ਦੇ ਸਮਾਨ ਇਕੱਤਰ ਹੋ ਗਏ। ਇਤਨੇ ਨੂੰ ਹੀ ਇਕ ਬਿਰਧ ਸਿੰਘ ਸੱਜਣ, ਗੁਰਮੁਖ ਸਫੈਦ ਤੇ ਭਾਰੇ ਦਾੜੇ ਵਾਲਾ, ਜੋ ਰੇਲਵੇ ਡਿਪਾਰਟਮੈਂਟ ਦਾ ਇਕ ਠੇਕੇਦਾਰ ਸੀ, ਸਾਨੂੰ ਦੇਖ ਕੇ ਉਥੇ ਆਇਆ ਅਤੇ ਗੱਜ ਕੇ ਫਤਿਹ ਅੱਗ ਜਾਈ। ਸਾਨੂੰ ਦੇਖ ਕੇ ਖਿੜ ਗਿਆ ਅਤੇ ਅਤਿ ਉਤਸ਼ਾਹ ਸਹਿਤ ਨਿਮਰੀਭੂਤ ਹੋ ਕੇ ਆਖਣ ਲੱਗਾ, ਕੋਈ ਸੇਵਾ ਦੱਸੋ ਦਾਸ ਦੇ ਲਾਇਕ। ਅਸੀਂ ਉਸਦਾ ਇਸ ਹਮਦਰਦੀ ਪ੍ਰਥਾ ਏ ਧੰਨਵਾਦ ਕੀਤਾ, ਪਰੰਤੂ ਉਹ ਮੱਲੋ ਜ਼ੋਰੀ ਕੜਾਹ ਪ੍ਰਸ਼ਾਦ ਸਜਾਉਣ ਲਈ ਰਸਦਾਂ ਅਤੇ ਕੜਾਹੀ ਤਵਾ ਆਦਿ ਬਰਤਨ ਵੀ ਸ਼ਹਿਰੋਂ ਲੈ ਹੀ ਆਏ। ਅਫਸੋਸ ਕਿ ਸਾਨੂੰ ਉਸ ਬਿਰਧ ਬਜ਼ੁਰਗ ਦਾ ਨਾਂ ਭੁੱਲ ਗਿਆ ਤੇ ਐਡਰੈਸ ਵੀ ਯਾਦ ਨਹੀਂ, ਰੇਲਵੇ ਸਟੇਸ਼ਨ ਦਾ ਨਾਂ ਵੀ ਭੁੱਲ ਗਿਆ। ਭਾਣੇ ਅੰਦਰ ਜਿੱਥੇ ਇਹ ਆਨੰਦ ਮੇਲਾ ਹੋਣਾ ਹੋਇਆ ਸੀ, ਖੂਬ ਸੰਤੁਸ਼ਟ ਹੋ ਕੇ ਗੱਫੇ ਲੱਗੇ, ਦੇਗਾਂ ਖੂਬ ਖੁੱਲੀਆਂ ਸਜੀਆਂ। ਉਸ ਬਿਰਧ ਸਿੰਘ ਸੱਜਣ ਨੇ ਅਗਲੇਰੇ ਆਉਣ ਵਾਲੇ ਸਟੇਸ਼ਨੀ ਘੁੱਗ ਸ਼ਹਿਰਾਂ ਦੇ ਨਿਵਾਸੀ ਸਿੰਘਾਂ ਪ੍ਰਤੀ ਤਾਰਾਂ ਫੇਰ ਦਿੱਤੀਆਂ। ਜਿਹੜੇ ਸਟੇਸ਼ਨ ਤੇ ਅਸੀਂ ਜਾਈਏ ਤਿੱਥੇ ਹੀ ਦੋ ਚਾਰ ਦਸ ਸਿੰਘ ਸਵਾਗਤ ਨੂੰ ਮੌਜੂਦ ਅਤੇ ਹੋਰ ਮੱਤਾਂ ਦੇ ਦੇਸ਼ ਭਗਤ ਵੀ ਤਕੜੀ ਗਿਣਤੀ ਵਿਚ ਸਾਥ ਹੋਣ। ਇਕ ਦੋ ਸਿੰਘ ਤਾਂ ਸਾਡੇ ਨਾਲ ਹੀ ਗੱਡੀ ਵਿਚ ਚੜ ਜਾਣ ਤੇ ਹਰ ਸਟੇਸ਼ਨ ਉਤੇ ਸਾਨੂੰ ਦੇਸ਼ ਭਗਤੀ ਦੇ ਸਮੁੰਦਰ ਦੀਆਂ ਲਹਿਰਾਂ ਦਾ ਠਾਠਾ ਮਾਰਦਾ ਨਜ਼ਾਰਾ ਹੀ ਦਿਸੇ। ਖੜਗਪੁਰ ਸਟੇਸ਼ਨ ਤੇ ਸੰਗਤਾਂ ਦੇ ਮੇਲੇ ਤੇ ਆਨੰਦ ਕੁਲਾਹਲ। ਇਤਨੇ ਨੂੰ ਖੜਗਪੁਰ ਸਟੇਸ਼ਨ ਆ ਗਿਆ। ਇੱਥੇ ਆ ਕੇ ਤਾਂ ਅਕਾਲੀ ਸੰਗਤ ਦਾ ਸਮੁੰਦਰੀ ਸਟੇਸ਼ਨ ਤੇ ਆ ਕੇ ਠਾਠਾ ਮਾਰਨ ਲੱਗ ਪਿਆ। ਇਸ ਸ਼ਹਿਰ ਖੜਗਪੁਰ ਵਿਖੇ ਰੇਲਵੇ ਦੀ ਬੜੀ ਭਾਰੀ ਵਰਕਸ਼ਾਪ ਹੈ। 5-6 ਹਜ਼ਾਰ ਕਿਰਤੀ ਸਿੱਖ ਇੱਥੇ ਕੰਮ ਕਰਦੇ ਸਨ। ਸਾਰੇ ਦੇ ਸਾਰੇ ਹੀ ਸਣ ਟੱਬਰੇ ਉਲਟ ਕੇ ਆ ਪਏ। ਸਬੱਬ ਨਾਲ ਉਥੇ ਇਕ ਤਕੜੀ ਪੋਲੀਟੀਕਲ ਮੀਟਿੰਗ ਵੀ ਹੈ ਸੀ। ਸਿੰਘਾਂ ਮੀਟਿੰਗ ਵਿਚ ਸਾਡੇ ਆਉਣ ਦਾ ਜ਼ਿਕਰ ਕਰ ਦਿੱਤਾ। ਫਿਰ ਕੀ ਸੀ, 15-20 ਹਜ਼ਾਰ ਦਾ ਇਕੱਠ ਹਿੰਦੂ ਮੁਸਲਮਾਨ ਅਤੇ ਸਿੰਘਾਂ ਦਾ ਹੋ ਗਿਆ। ਉਨੀ ਦਿਨੀ ਇਤਫਾਕ ਲਈ ਬੜੀ ਲਹਿਰ ਬਹਿਰ ਸੀ। ਮੀਟਿੰਗ ਬਰਖਾਸਤ ਕਰਕੇ ਸਾਰੇ ਇਕੱਠੇ ਹੋ ਕੇ ਸਟੇਸ਼ਨ ਪਲੇਟਫਾਰਮ ਉਤੇ ਪੁੱਜ ਗਏ। ਪਲੇਟਫਾਰਮ ਉਤੇ ਤਿਲ ਸਿੱਟਣ ਨੂੰ ਥਾਂ ਨਾ ਮਿਲੇ। ਸਿੰਘ ਸੰਗਤਾਂ ਦੇ ਉਤਸ਼ਾਹ ਮਾਰਾ ਤਾਂ ਅੰਤ ਹੀ ਕੋਈ ਨਾ ਰਿਹਾ। ਅਸੀਂ ਸਾਰੇ ਗੱਡੀ ਤੋਂ ਉਤਰ ਕੇ ਉਸ ਠਾਠਾ ਮਾਰ ਰਹੇ ਸੰਗਤ ਸੁਰਗ ਵਿਚ ਰਲ ਕੇ ਘਿਓ ਖਿਚੜੀ ਹੋ ਗਏ। ਮਿਸ਼ਨਰੀ ਇੰਸਪੈਕਟਰ ਨੇ ਮੇਰੇ ਪਾਸ ਆ ਕੇ ਕਿਹਾ, ਆਪ ਨੇ ਮੇਰੀ ਪੈਜ ਰੱਖਣੀ ਹੈ, ਮੈਨੂੰ ਕੁਛ ਪਛਾਣ ਨਹੀਂ ਕਿ ਤੁਹਾਡੇ ਆਦਮੀ ਕਿਹੜੇ ਕਿਹੜੇ ਤੇ ਕਿੱਥੇ ਕਿੱਥੇ ਹਨ। ਤੁਹਾਡੇ ਹੱਥ ਮੇਰੀ ਪੱਤ ਹੈ, ਮੇਰਾ ਇੰਤਜ਼ਾਮ ਇੱਥੇ ਕੁਛ ਨਹੀਂ, ਚਾਹੇ ਸਾਰੇ ਹੀ ਗੁੰਮ ਹੋ ਜਾਣ ਚਾਹੇ ਭੱਜ ਜਾਣ, ਰੱਬ ਆਸਰੇ ਡੋਰੀ ਹੈ। ਦਾਸ ਨੇ ਉਸ ਨੂੰ ਨਿਸ਼ਚਾ ਦਵਾਇਆ ਕਿ ਦਿਲ ਟਿਕਾਣੇ ਰੱਖੋ, ਤੁਹਾਡੀ ਸ਼ਰਾਫਤ ਨੂੰ ਸਭ ਸ਼ਰੀਫ ਹੋ ਕੇ ਹੀ ਵਰਤਣਗੇ, ਰਤਾ ਫਿਕਰ ਨਾ ਕਰੋ, ਰੱਬ ਆਸਰੇ ਸ਼ੱਕਰ ਹੀ ਰਹੋ। ਇਕ ਆਣ ਵਿਚ ਹੀ ਖੜਗਪੁਰੀ ਸਿੰਘਾਂ ਨੇ ਨਾਨਾ ਪ੍ਰਕਾਰੀ ਭੋਜਨ ਵਿੰਜਨ ਆਣ ਮੌਜੂਦ ਕੀਤੇ ਤੇ ਖਾਲਸੇ ਦੀਆਂ ਪੰਗਤਾਂ ਲੱਗ ਗਈਆਂ। ਰਾਜ ਰਾਜੇ ਭੋਜਨ ਪਹੁੰਚੇ, ਸਿਪਾਹੀਆਂ ਅਤੇ ਦੋਹਾਂ ਦੇਸੀ ਤੇ ਗੋਰੇ ਇੰਸਪੈਕਟਰਾਂ ਦੇ ਵੀ ਫਾਕੇ ਕੜਾਕੇ ਟੁੱਟੇ। ਜਿਉਂ ਧੁਰ ਹਜ਼ਾਰੀ ਬਾਗੋਂ ਤੁਰੇ ਸਾਂ, ਕਿਸੇ ਸਰਕਾਰੀ ਆਦਮੀ ਨੂੰ ਕਿਸੇ ਥਾਂ ਕੱਖ ਵੀ ਖਾਣ ਨੂੰ ਨਹੀਂ ਮਿਲਿਆ ਸੀ। ਕੋਈ ਹਲਵਾਈ ਛਾਬੜੀ ਵਾਲਾ ਉਨ੍ਹਾਂ ਨੂੰ ਫਲ, ਡਬਲ ਰੋਟੀ, ਚਾਹ, ਦੁੱਧ ਦੇਵੇ ਹੀ ਨਾ, ਸਰਕਾਰੀ ਆਦਮੀਆਂ ਦੇ ਨੇੜੇ ਹੀ ਨਾ ਆਵਣ ਤੇ ਸਰਕਾਰੀ ਆਦਮੀ ਸਾਨੂੰ ਛੱਡ ਕੇ ਸੌਦਾ ਖਰੀਦਣ ਜਾਣ ਵੀ ਨਾ। ਸਭ ਭੁੱਖਣ ਭਾਣੇ ਹੀ ਢਿੱਡ ਵਿਚ ਮੁੱਕੀਆਂ ਦੇਈ ਫਿਰਨ, ਸਭ ਦੀਆਂ ਅੰਦਰਾਂ ਕੁਲਹੂ ਬਿੱਲਾ ਪੜਨ, ਸਾਨੂੰ ਛੱਡ ਕੇ ਰੇਲਵੇ ਰਿਫਰੈਸ਼ਮੈਂਟ ਰੂਮ ਵਿਚ ਜਾ ਨਾ ਸਕਣ ਕਿਉਂਕਿ ਡਿਊਟੀ ਤੋਂ ਵਿਹਲ ਨਹੀਂ ਸੀ। ਮੁਲਕ ਵਿਚ ਲਹਿਰ ਤੇ ਜੋਸ਼ ਦੇ ਕਾਰਨ ਛਾਬੜੀ ਵਾਲੇ ਉਨ੍ਹਾਂ ਨੂੰ ਸੌਦਾ ਨਾ ਦੇਣ। ਲੰਗਰ ਵਰਤਦਾ ਵੇਖ ਕੇ ਗੋਰਾ ਇੰਸਪੈਕਟਰ ਮੇਰੇ ਪਾਸ ਕਾਲਜਾ ਥੰਮੀ ਭੱਜ ਆਇਆ। ਆਪਣੀ ਤੇ ਆਪਣੇ ਅਮਲੇ ਦੀ ਭੁੱਖ ਦੁੱਖੀ ਵਾਲੀ ਸਭ ਵਿਥਿਆ ਸੁਣਾਈ ਤਾਂ ਅਸੀਂ ਉਨ੍ਹਾਂ ਦੀਆਂ ਪੰਗਤਾਂ ਵੀ ਲਵਾ ਦਿੱਤੀਆਂ। ਗੋਰੇ ਸਾਹਿਬ ਨੂੰ ਡਬਲ ਰੋਟੀ, ਫਲ, ਚਾਹ ਦਵਾ ਦਿੱਤੀ। ਫਿਰ ਤਾਂ ਸਾਨੂੰ ਬੜੀਆਂ ਹੀ ਅਸੀਸਾਂ ਦੇਣ। ਇੱਥੇ ਕਈ ਘੰਟੇ ਗੱਡੀ ਖੜਨੀ ਸੀ, ਸੋ ਰੱਜ ਕੇ ਦਰਸ਼ਨ ਹੋਏ। ਕਾਂਗਰਸੀਆਂ ਦੇ ਰੇਲਵੇ ਪਲੇਟਫਾਰਮ ਪਰ ਹੀ ਲੈਕਚਰ ਹੋਣੇ ਆਰੰਭ ਹੋਏ। ਬੜੇ ਬੜੇ ਉੱਘੇ ਹਿੰਦੁਸਤਾਨੀ ਲੀਡਰ ਲੈਕਚਰਾਰ ਆਏ ਹੋਏ ਸਨ। ਸਾਰਾ ਸਟੇਸ਼ਨ ਹਜ਼ਾਰਾਂ ਹੀ ਲੋਕਾਂ ਨਾਲ ਘਿਰਿਆ ਪਿਆ ਸੀ ਤੇ ਵਿਚਾਲੇ ਅਸੀਂ ਇਕ ਮਿਕ ਹੋਏ ਵੇ ਸੀ। ਸਾਡਾ ਰਹਿਰਾਸ ਦਾ ਸਮਾਂ ਹੋ ਗਿਆ। ਉਧਰ ਸ਼ਹਿਰ ਦੇ ਉੱਘੇ ਸਰਕਾਰੀ ਅਫਸਰਾਂ ਨੂੰ ਪਤੇ ਜਾ ਹੋਏ। ਉਨ੍ਹਾਂ ਨੇ ਬੜਾ ਖਤਰਾ ਪ੍ਰਤੀਤ ਕੀਤਾ, ਫੌਰਨ ਸਪੈਸ਼ਲ ਇੰਜਨ ਲਾ ਕੇ ਸਾਡੀ ਗੱਡੀ ਤੋੜ ਦਿੱਤੀ ਅਤੇ ਗੱਜਦਿਆਂ ਜਕਾਰਿਆਂ ਵਿਚ ਤਿਆਰੇ ਹੋ ਗਏ। ਜਦ ਸਾਰੀਆਂ 23 ਲੱਖ ਫੌਜਾਂ ਡੱਬੇ ਵਿਚ ਆਣ ਜਮ੍ਹਾਂ ਹੋਈਆਂ ਤਾਂ ਗੋਰੇ ਇੰਸਪੈਕਟਰ ਸਾਹਿਬ ਨੂੰ ਮੈਂ ਬੁਲਾ ਕੇ ਆਖਿਆ ਕਿ ਲਓ ਆਪਣੀ ਗਿਣਤੀ ਪੂਰੀ ਕਰ ਲਵੋ। ਤਾਂ ਤੌਰੇ ਭਰੇ ਹੋਇਆ ਫਿਰੇ, ਐਸਾ ਘਬਰਾਇਆ ਕਿ ਉਸ ਪਾਸੋਂ ਗਿਣਤੀ ਪੂਰੀ ਨਾ ਹੋਵੇ, ਕਦੇ 22 ਹੋ ਜਾਣ, ਕਦੇ 24, ਕਦੇ 23 ਵੀ। 3-4 ਵਾਰ ਜਦ ਐਸਾ ਹੋਇਆ ਤਾਂ ਮੈਨੂੰ ਆਖਣ ਲੱਗਾ, ਮੈਂ ਤਾਂ ਤੁਹਾਡੇ ਖਾਲਸੇ ਦੀ ਗਿਣਤੀ ਪੂਰੀ ਨਹੀਂ ਹੁੰਦੀ। ਮੈਂ ਆਖਿਆ ਖਾਲਸਾ ਗਿਣਤੀ ਮਿਣਤੀ ਵਿਚ ਨਹੀਂ ਆਉਂਦਾ, ਲੈ ਆਪਣੇ ਚਲਾਉਣ ਵਾਲੀ ਵਾਰੰਟ ਲਿਸਟ ਤੇ ਨਾਂ ਬੋਲੀ ਜਾ, ਅਸੀਂ ਇਕ ਕਰਕੇ ਬਾਹਰੋਂ ਅੰਦਰ ਡੱਬੇ ਵਿਚ ਹੋਈ ਜਾਂਦੇ ਹਾਂ। ਅਸੀਂ ਡੱਬਿਓ ਉਤਰ ਕੇ ਇਸ ਤਰ੍ਹਾਂ ਉਸ ਦਾ ਘਰ ਪੂਰਾ ਕੀਤਾ ਤਾਂ ਉਸ ਵਿਚਾਰੇ ਦੀ ਜਾਨ ਵਿਚ ਜਾਨ ਆਈ। ਗੱਜ ਦੇ ਜਕਾਰਿਆਂ ਵਿਚ ਪਿਆਨੇ ਹੋਏ ਗੱਡੀ ਵਿਚ ਬੈਠ ਕੇ ਰਹਿਰਸ ਦਾ ਪਾਠ ਹੋਇਆ। ਫੌਜਾਂ ਕੀਰਤਨ ਸੋਲਾ ਪੜ ਕੇ ਥਾਂ ਥਾਂ ਆਸਣ ਜਮਾ ਬੈਠੀਆਂ। ਰਾਤੋ ਰਾਤ ਸਾਰਾ ਬੰਗਾਲ ਦਾ ਇਲਾਕਾ ਲੰਘ ਗਏ ਤੇ ਦਿਨ ਚੜਦੇ ਕਰਦੇ ਹੀ ਵਾਲਟੇਰ ਪਹੁੰਚ ਗਏ। ਇੱਥੇ ਮਦਰਾਸ ਹਾਤੇ ਦਾ ਇਲਾਕਾ ਆ ਗਿਆ। ਮਦਰਾਸ ਪੁਲਿਸ ਦੇ ਚਾਰਜ ਵਿਚ ਵਾਲਟੇਰ ਸਟੇਸ਼ਨ ਉਤੇ ਮਦਰਾਸ ਪੁਲਿਸ ਸਾਡਾ ਚਾਰਜ ਲੈਣ ਲਈ ਖੜੀ ਸੀ। ਇਸ ਦਾ ਹੈੱਡ ਅਫਸਰ ਇਕ ਅਜਿਹਾ ਖਰਾਂਟ ਗੋਰਾ ਇੰਸਪੈਕਟਰ ਸੀ ਕਿ ਇਸ ਨੇ ਚਾਰਜ ਲੈਂਦੇ ਹੀ ਆਪਣਾ ਖਰਾਂਟ ਪੂਣਾ ਖਿਲਾਰਨਾ ਸ਼ੁਰੂ ਕਰ ਦਿੱਤਾ। ਵਾਲਟੇਰ ਤੋਂ ਪਹਿਲਾਂ ਮਿਸ਼ਨਰੀ ਗੋਰੇ ਨਾਲ ਵੀ ਝੜਪ ਹੋ ਗਈ ਸੀ ਕਿਉਂਕਿ ਇਕ ਬੜਾ ਮਾਨਨੀ ਖਦਰਪੋਸ਼ ਕਾਂਗਰਸੀ ਦੇਸ਼ ਭਗਤ ਫਲ ਫਲੋਹਾਰ ਆਦਿਕ ਭੇਟਾ ਲੈ ਕੇ ਸੰਗਤ ਵੱਲ ਨੂੰ ਵਧਿਆ ਤਾਂ ਇਸ ਨੇ ਉਸ ਨੂੰ ਧੱਕਾ ਮਾਰਿਆ। ਇਸ ਦੇ ਧੱਕਾ ਮਾਰਨ ਦੀ ਦੇਰ ਹੀ ਸੀ ਕਿ ਅਸੀਂ ਸਾਰੇ ਜਣੇ ਭਗ ਪਏ ਤਾਂ ਘਾਬਰ ਗਿਆ। ਪਰ ਉਸ ਦੀ ਕਿਸਮਤ ਨੂੰ ਉਥੇ ਅੰਗਰੇਜ਼ੀ ਹਿੰਦੂ ਅਖਬਾਰ ਦਾ ਐਡੀਟਰ ਮਿਸਟਰ ਟੀ ਪ੍ਰਕਾਸ਼ਮ ਆ ਕੇ ਵਿਚ ਪੈ ਗਿਆ। ਮਸਾਂ ਮਸਾਂ ਉਸ ਨੇ ਰਫਾ ਦਫਰੀ ਕਰਾਈ ਅਤੇ ਉਹ ਫਲ ਫਲੋਹਾਰ ਨੀ ਭੇਟਾ ਕਰਵਾ ਦਿੱਤੀ। ਨਾਲੇ ਗੱਲੇ ਬਾਤੀ ਉਸ ਨੂੰ ਖੂਬ ਤਾੜਿਆ ਤੇ ਸ਼ਰਮਿੰਦਾ ਕੀਤਾ, ਖਾਸ ਕਰਕੇ ਜਦੋਂ ਮਿਸਟਰ ਪ੍ਰਕਾਸ਼ਮ ਨੇ ਉਸ ਦੇਸ਼ ਭਗਤ ਦੀ ਹੈਸੀਅਤ ਦੁਨਿਆਵੀ ਪੁਜੀਸ਼ਨ ਦੱਸੀ ਤਾਂ ਸੁਣ ਕੇ ਗੋਰੇ ਨੂੰ ਵੀ ਹੋਸ਼ ਆ ਗਈ। ਹੁਣ ਅਸੀਂ ਇਸ ਖਰਾਂਟ ਗੋਰੇ ਦੇ ਵੱਸ ਪਏ ਤਾਂ ਉਸ ਨੇ ਟੱਟੀ ਪਿਸ਼ਾਬ ਲਈ ਗੱਡੀ ਤੋਂ ਉਤਰਨ ਦੀ ਸਖ਼ਤ ਮਨਾਹੀ ਕਰ ਦਿੱਤੀ। ਸਾਡੇ ਡੱਬੇ ਨੂੰ ਜਿੰਦਰੇ ਲਗਵਾ ਦਿੱਤੇ, ਫੇਰ ਕਿਸੇ ਸਟੇਸ਼ਨ ਤੇ ਨਾ ਖੋਲਣ ਦਿੱਤੇ, ਹਰੇਕ ਸਟੇਸ਼ਨ ਪਰ ਆਪ ਬਾਹਰ ਨਿਕਲ ਕੇ ਖੜਾ ਹੋ ਜਾਵੇ ਪਰ ਸਾਨੂੰ ਨਿਕਲ ਨਾ ਦੇਵੇ, ਸਾਥੋਂ ਅਲੱਗ ਇਕ ਖਾਨੇ ਵਿਚ ਜਾ ਬੈਠਿਆ ਕਰੇ ਜੋ ਸਾਡੇ ਡੱਬੇ ਦੇ ਲਾਗੇ ਹੀ ਸੀ। ਪਾਪੀ ਹਿਰਦੇ ਨੂੰ ਆਪਣਾ ਪਾਪ ਆਪ ਹੀ ਮਾਰ ਦਿੰਦਾ ਹੈ। ਕਈ ਵਾਰ ਸਾਡੇ ਜਬਰਜੰਗ ਸਾਥੀਆਂ ਦੀ ਸਲਾਹ ਹੋਈ ਕਿ ਉਸ ਤੋਂ ਚਾਬੀ ਖੋਲਈਏ, ਪਰ ਉਹ ਵੀ ਮਹਾਂਖਰਾਂਟ ਸੀ, ਸਾਡੇ ਡੱਬੇ ਦੇ ਨੇੜੇ ਹੀ ਨਾ ਆਵੇ। ਖਬਰੇ ਸਾਡੇ ਸਾਥੀਆਂ ਦੀ ਅੱਖ ਪਛਾਣ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤਾਈ ਉਸ ਨੇ ਸਾਨੂੰ ਅਜਿਹੀ ਕੜਕੀ ਵਿਚ ਰੱਖਿਆ ਕਿ ਬਹੁਤ ਸਾਰੇ ਸੱਜਣ ਟੱਟੀ ਪਿਸ਼ਾਬ ਕਾਰਨ ਖੂਨੋਂ ਤੰਗ ਆ ਗਏ। ਡਿਸੈਂਟਰੀ ਦੇ ਬਿਮਾਰਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ। ਸਾਰਾ ਦਿਨ ਪਿਸ਼ਾਬ ਬੰਦ ਰੱਖਣਾ ਕੋਈ ਥੋੜੀ ਔਖ ਵਾਲੀ ਗੱਲ ਹੈ। ਇਸ ਕਾਰਨ ਅਸੀਂ ਛਕਣਾ ਛਕਾਉਣਾ ਤੇ ਜਲਪਾਨ ਕਰਨਾ ਵੀ ਛੱਡ ਦਿੱਤਾ, ਨਹੀਂ ਤਾਂ ਬਹੁਤ ਔਖੇ ਹੁੰਦੇ। ਦਿਨ ਛਿਪੇ ਰਹਿਰਾਸ ਦੇ ਪਾਠ ਤੋਂ ਪਿੱਛੋਂ ਚੱਲੀ ਜਾਂਦੀ ਗੱਡੀ ਵਿਚ ਸਾਰੇ ਜਣੇ ਸਲਾਹ ਕਰਨ ਲੱਗੇ ਕਿ ਇਸ ਪਾਮਰ ਨੂੰ ਜ਼ਰੂਰ ਹੱਥ ਦਿਖਾਉਣੇ ਚਾਹੀਦੇ ਹਨ ਤਾਂ ਕਿ ਅੱਗੇ ਵਾਸਤੇ ਸਬਕ ਸਿੱਖ ਜਾਵੇ ਤੇ ਅੱਗੇ ਨੂੰ ਨਾ ਵਾਜਬ ਤਕਲੀਫ਼ ਕਿਸੇ ਨੂੰ ਦੇਣ ਸਬੰਧੀ ਕੰਨਾਂ ਨੂੰ ਹੱਥ ਲਾ ਲਵੇ। ਦਾਸ ਨੇ ਇਕ ਐਸਾ ਨੁਕਤਾ ਸਮਝਾਇਆ ਜੋ ਸਾਰਿਆਂ ਦੇ ਪਸੰਦ ਆ ਗਿਆ। ਉਹ ਇਹ ਸੀ ਕਿ ਹੁਣ ਰਾਤ ਨੂੰ 9 ਵਜੇ ਵੱਖੋ ਵੱਖ ਸਟੇਸ਼ਨਾਂ ਤੇ ਸਾਡੇ ਵਿਚੋਂ ਵੱਖ ਵੱਖ ਜਥਿਆਂ ਨੂੰ ਨੀਯਤ ਕੀਤੀ ਵੰਡ ਅਨੁਸਾਰ ਵੱਖੋ ਵੱਖ ਜੇਲਾਂ ਵਿਚ ਲੈ ਜਾਣ ਲਈ ਉਤਾਰਨਗੇ ਤਾਂ ਤੁਸੀਂ ਉਤਰ ਨੂੰ ਆਕੀ ਹੋ ਜਾਓ। ਉਹ ਕਿਸ ਤਰ੍ਹਾਂ? ਬਸ ਜਦੋਂ ਵੀ ਸਾਡੇ ਵਿਚੋਂ ਕਿਸੇ ਨੂੰ ਉਤਾਰਨ ਲਈ ਜਿਸ ਕਿਸੇ ਦਾ ਨਾਂ ਪੁਕਾਰੇ ਉਹ ਪੁਕਾਰ ਦਾ ਕੋਈ ਉੱਤਰ ਨਾ ਦੇਵੇ। ਸਭ ਮਸਤ ਹੋ ਰਹੇ, ਆਪੇ ਹੀ ਬੋਲ ਬੋਲ ਕੇ ਹੰਭ ਜਾਵੇਗਾ। ਨਾ ਤਾਂ ਉਹ ਸਾਡਾ ਕਿਸੇ ਦਾ ਵੀ ਨਹੀਂ ਜਾਣਦਾ, ਨਾ ਹੀ ਮਦਰਾਸ ਦੇ ਪੁਲਿਸ ਇਹੀ ਜਾਣਦੇ ਹਨ। ਹਜ਼ਾਰੀਬਾਗ ਜੇਲ੍ਹ ਦੇ ਵਾਕਫ ਕੇਵਲ 2 ਹੀ ਸਿਪਾਹੀ ਸਾਡੇ ਨਾਲ ਹਨ, ਉਹ ਨਵੇਂ ਹੀ ਹਨ। ਉਨ੍ਹਾਂ ਵਿਚੋਂ ਵੀ ਕਿਸੇ ਨੂੰ ਪਤਾ ਨਹੀਂ ਕਿ ਸਾਡੇ ਵਿਚੋਂ ਕਿਸੇ ਦਾ ਕੀ ਨਾਂ ਹੈ। ਇਹ ਮੰਤਰ ਸਾਰਿਆਂ ਨੇ ਪੱਕ ਪਕਾ ਲਿਆ ਤੇ ਸਾਥ ਹੀ ਜੇਲ੍ਹ ਨੰਬਰੀ ਕੱਪੜੇ ਵੀ ਵਟਾ ਦਿੱਤੇ, ਭਾਵ ਹਰ ਇਕ ਕੱਪੜਾ ਅੱਡੋ ਅੱਡ ਨੰਬਰਾਂ ਦਾ ਇਕ ਦੂਜੇ ਤੀਜੇ ਚੌਥੇ ਵਟਾ ਕੇ ਪਾ ਲਿਆ। ਰਾਜਮੰਦਰੀ ਸਟੇਸ਼ਨ ਤੇ ਨਿਰਾਲਾ ਮੋਰਚਾ। ਰਾਤ ਦੇ 9 ਵਜੇ ਦੇ ਕਰੀਬ ਰਾਜਮੰਦਰੀ ਸਟੇਸ਼ਨ ਆ ਗਿਆ। ਅਸੀਂ 5 ਸਿੰਘਾਂ ਨੇ ਉਥੇ ਉਤਰਨਾ ਸੀ। ਗੱਡੀ ਖੜਦੀ ਸਾਰ ਹੀ ਰਾਜਮੰਦਰੀ ਪੁਲਿਸ ਇੰਸਪੈਕਟਰ ਗੋਰਾ ਤੇ ਜੇਲ੍ਹ ਅਫਸਰ ਸਾਡੇ ਡੱਬੇ ਪਾਸ ਪਹੁੰਚ ਗਏ। ਇਧਰੋਂ ਸਾਡੇ ਇੰਚਾਰਜ ਇੰਸਪੈਕਟਰ ਸਾਹਿਬ ਵੀ ਉਨ੍ਹਾਂ ਨੂੰ ਜਾ ਮਿਲੇ। ਆਪਸ ਵਿਚ ਹੀ ਕਾਗਜ਼ ਪੱਤਰ ਵੇਖ ਚਾਹ ਕੇ ਇਕ ਗੋਰਾ ਅਫਸਰ ਵਾਰੋ ਵਾਰੀ ਸਾਡੇ 5 ਸਿੰਘਾਂ ਦੇ ਨਾਂ ਪੁਕਾਰਨ ਲੱਗਾ ਤੇ ਹੁਕਮ ਦਿੱਤਾ ਜਿਸ ਦਾ ਨਾਂ ਪੁਕਾਰਿਆ ਜਾਂਦਾ ਹੈ ਉਹ ਗੱਡੀ ਤੋਂ ਬਾਹਰ ਆ ਜਾਵੇ। ਪਰ ਆਵੇ ਕੌਣ? ਸਾਡੇ ਵਿਚੋਂ ਤਾਂ ਕੋਈ ਕੁਸ ਕੇ ਹੀ ਨਾ ਪਏ ਬਾਹਰ ਇਸ ਤਰ੍ਹਾਂ ਖੜੇ ਪੁਕਾਰਨ। ਰੰਡਰ ਸਿੰਘ ਚੁੱਪ, ਕਲਟਰ ਸਿੰਘ ਚੁੱਪ, ਗੈਂਡਾ ਸਿੰਘ ਚੁੱਪ, ਹਰਨਮ ਸਿੰਘ ਚੁੱਪ, ਅਜਨ ਸਿੰਘ ਚੁੱਪ, ਚੁੱਪ ਹੀ ਚੁੱਪ। ਬਸ ਇਉਂ ਪ੍ਰਤੀਤ ਹੋਵੇ ਕਿ ਸਾਡੇ ਡੱਬੇ ਵਿਚ ਬੁੱਤ ਹੀ ਬੁੱਤ ਧਰੇ ਹੋਏ ਹਨ। ਜਦ ਸਾਡਾ ਖਰਾਂਟ ਇੰਸਪੈਕਟਰ ਗੋਰਾ ਉੱਚੀ ਉੱਚੀ ਤਲਫ਼ਜ਼ ਕਈ ਤਰੀਕਿਆਂ ਨਾਲ ਬਣਾ ਬਣਾ ਕੇ ਬੋਲ ਬੋਲ ਥੱਕ ਗਿਆ ਤਾਂ ਸਾਡੇ ਵੱਲੋਂ ਚੁੱਪ ਤੋਂ ਬਿਨਾਂ ਕੋਈ ਉੱਤਰ ਨਾ ਮਿਲਿਆ ਤਾਂ ਰਾਜਮੰਦਰੀ ਪੁਲਿਸ ਦਾ ਗੋਰਾ ਇੰਸਪੈਕਟਰ ਜੋ ਪਹਿਲੇ ਨਾਲੋਂ ਕੁਛ ਚੰਗੀ ਹਿੰਦੁਸਤਾਨੀ ਬੋਲ ਸਕਦਾ ਸੀ ਵਧਿਆ ਅਤੇ ਸਾਡੀ ਲਿਸਟ ਹੱਥ ਵਿਚ ਲੈ ਕੇ ਆਪਣੇ ਜਾਣੇ ਪਛਾਣੇ ਠੀਕ ਠੀਕ ਨਾਮ ਪੁਕਾਰਨ ਲੱਗਾ। ਉਸ ਤੋਂ ਵੀ ਸ਼ੁੱਧ ਨਾਮ ਨਾ ਪੁਕਾਰੇ ਜਾਣ, ਗੱਲ ਕੀ ਤਲਫ਼ਜ਼ ਹੀ ਠੀਕ ਨਾ ਉਚਾਰ ਸਕੇ। ਜੈਸਾ ਕਿ ਰਣਧੀਰ ਸਿੰਘ ਨੂੰ ਕਦੇ ਰੰਟਰ ਸਿੰਘ ਕਦੇ ਰਣਧੀਰ ਸਿੰਘ ਬੋਲੇ, ਕਰਤਾਰ ਸਿੰਘ ਨੂੰ ਕਦੇ ਕਰਤਾਰ ਸਿੰਘ ਕਦੇ ਕਾਰਟਰ ਸਿੰਘ ਬੋਲੇ, ਇਸ ਪ੍ਰਕਾਰ ਵਿਚਾਰਾ ਮੂੰਹ ਪਾੜ ਪੜ ਥੱਕ ਰਿਹਾ। ਅਸੀਂ ਗੱਡੀਆਂ ਹੇਠਾਂ ਤਾਂ ਕੀ ਉਤਰਨਾ ਸੀ, ਸਾਡੇ ਵਿਚੋਂ ਕੋਈ ਆਵਾਜ਼ ਹੀ ਨਾ ਦੇਵੇ। ਸਾਰੇ ਗੋਰੇ ਅਫਸਰ ਦੋਹਾਂ ਜੇਲ੍ਹ ਸਿਪਾਹੀਆਂ ਦੇ ਉਦਾਲੇ ਹੋਏ ਕਿ ਹੁਣ ਤੁਸੀਂ ਇਨ੍ਹਾਂ ਦੇ ਨਾਮ ਦੱਸੋ ਤੇ ਰਾਜਮੰਦਰੀ ਜੇਲ੍ਹ ਵਿਚ ਜਾਣ ਵਾਲੇ 5 ਸਿੱਖਾਂ ਨੂੰ ਛਾਂਟ ਕੇ ਡੱਬੇ ਵਿਚੋਂ ਕੱਢੋ ਜਾਂ ਸਾਨੂੰ ਹੱਥ ਹੀ ਲਾ ਲਾ ਕੇ ਦੱਸੋ। ਉਹ ਆਪ ਹੀ ਕੰਨਾਂ ਨੂੰ ਹੱਥ ਲਾਉਣ ਲੱਗੇ ਕਿ ਅਸੀਂ ਇਨ੍ਹਾਂ ਦੇ ਨਾਮ ਨਹੀਂ ਜਾਣਦੇ, ਪਰ ਦਾਸ ਨੂੰ ਫੜ ਕੇ ਕਹਿਣ ਲੱਗੇ ਅਸੀਂ ਇਸ ਨੂੰ ਜਾਣਦੇ ਤਾਂ ਹਾਂ। ਇਸ ਨੂੰ ਸਾਧੂ ਜੀ ਕਰਕੇ ਜੇਲ੍ਹ ਵਿਚ ਸਾਰੇ ਅਫਸਰ ਤੇ ਸਿਪਾਹੀ ਲੋਕ ਬੁਲਾਇਆ ਕਰਦੇ ਸੀ। ਹੋਰ ਅਸੀਂ ਨਾਮ ਇਸ ਦਾ ਵੀ ਨਹੀਂ ਜਾਣਦੇ। ਦੋਹਾਂ ਜੇਲ੍ਹ ਸਿਪਾਹੀਆਂ ਦਾ ਉੱਤਰ ਸੁਣ ਕੇ ਸਭ ਅਫਸਰਾਂ ਦੇ ਸ਼ੱਕੇ ਛੁੱਟ ਗਏ ਅਤੇ ਬੜੇ ਹੀ ਨਿਰਾਸ਼ ਨਮੂਝਾਣੇ ਹੋ ਕੇ ਸਾਡੇ ਅੱਗੇ ਮਿੰਨਤਾਂ ਕਰਨ ਲੱਗੇ ਕਿ ਕਿਰਪਾ ਕਰਕੇ ਆਪੋ ਹੀ ਪੰਜ ਜਣੇ ਹੇਠਾਂ ਉਤਰਾਓ। ਪਲੇਟਫਾਰਮ ਉਤੇ ਤਕੜਾ ਇਕੱਠ ਹੋ ਗਿਆ। ਤਮਾਸ਼ਵੀਨ ਲੋਕਾਂ ਨੇ ਸਾਡੇ ਡੱਬੇ ਦੇ ਸਾਹਮਣੇ ਅਫਸਰਾਂ ਨੂੰ ਘੇਰਾ ਪਾ ਲਿਆ, ਜਿਨ੍ਹਾਂ ਵਿਚ ਰਾਜ ਮੰਤਰੀ ਦੇ ਕਾਂਗਰਸੀ ਲੀਡਰ ਵੀ ਸ਼ਾਮਲ ਸਨ, ਜੋ ਕਿ ਸਾਨੂੰ ਉਤਰੇਦਾਂ ਨੂੰ ਵੇਖਣ ਲਈ ਆਏ ਸੀ। ਜਦੋਂ ਪੂਰਾ ਇਕੱਠ ਹੋ ਗਿਆ ਤਾਂ ਡੱਬੇ ਦੇ ਅੰਦਰੋਂ ਬਾਰੀ ਵਿਚ ਦੀ ਪਲੇਟਫਾਰਮ ਤੇ ਖੜੇ ਸਾਰੇ ਸਰੋਤਿਆਂ ਨੂੰ ਸਨਮੁੱਖ ਹੋ ਕੇ ਵੀਰ ਕਰਤਾਰ ਸਿੰਘ ਨੇ ਅੰਗਰੇਜ਼ੀ ਵਿਚ ਰਸਤੇ ਦੇ ਸਾਰੇ ਅਤਿਆਚਾਰ ਅਤੇ ਬਦਸਲੂਕੀਆਂ ਜੋ ਜੋ ਸੁਖਰਾਂਟ ਸਾਹਿਬ ਨੇ ਕੀਤੀਆਂ ਸਨ ਸਭ ਡੱਕੋ ਡੱਕਾ ਉਗੇੜੀਆਂ ਤੇ ਸਾਡੀ ਚੁੱਪ ਦਾ ਕਾਰਨ ਸਾਰਿਆਂ ਨੂੰ ਸਮਝਾਇਆ ਗਿਆ। ਇੰਸਪੈਕਟਰ ਨੂੰ ਚਾਰ ਚੁਫੇਰਿਓਂ ਫਿਟਕਾਰਾਂ ਤੇ ਸ਼ੇਮ ਸ਼ੇਮ ਦੀ ਵਿਛਾੜ ਪੈਣ ਲੱਗੀ ਤੇ ਗੋਰੇ ਦੀ ਰੰਗਤ ਸ਼ਰਮ ਦੇ ਮਾਰੇ ਪੀੜੀ ਭੂਕ ਹੋ ਗਈ। ਰਾਜ ਮੰਤਰੀ ਤੋਂ ਆਏ ਜ਼ਿੰਮੇਵਾਰ ਅਫਸਰਾਂ ਨੇ ਆਪਣੀ ਜ਼ਿੰਮੇਵਾਰੀ ਉਤੇ ਫੌਰਨ ਡੱਬੇ ਦੇ ਤਾਲੇ ਖੁਲਾ ਕੇ ਸਾਨੂੰ ਟੱਟੀ ਪਿਸ਼ਾਬ ਜਾਣ ਦੀ ਖੁੱਲ੍ਹ ਦਿੱਤੀ। ਸਭ ਨੇ ਜਥਾ ਸ਼ੱਕ ਹਾਜ਼ਤ ਰਫਾਈ ਕੀਤੀ। ਕਈਆਂ ਨੂੰ ਤਾਂ ਕਬਜ਼ੀਆਂ ਹੀ ਹੋ ਗਈਆਂ, ਕਈਆਂ ਨੂੰ ਸਿਰਦਰਦੀਆਂ ਦੀ ਸ਼ਿਕਾਇਤ ਹੋ ਗਈ। ਅਸੀਂ ਮਿੰਟਾਂ ਵਿਚ ਹੀ ਫਾਰਗ ਹੋ ਕੇ ਸਾਰੇ ਸਾਰੇ ਫਿਰ ਡੱਬੇ ਵਿਚ ਆ ਵੜੇ। ਉਹ ਪੰਜਾਂ ਨੂੰ ਨਿਰਾਲੇ ਕਰਨ ਲਈ ਲੇਹੜੀਆਂ ਕੱਢਣ, ਅਸੀਂ ਕਿਸੇ ਦੀ ਸੁਣੀਏ ਹੀ ਨਾ। ਰਾਜ ਮੰਤਰੀ ਜੇਲ੍ਹ ਕਰਮਚਾਰੀ ਜੋ ਉਥੇ ਆਏ ਹੋਏ ਸਨ ਉਹ ਵੀ ਅਤੇ ਹੋਰ ਜ਼ਿੰਮੇਵਾਰ ਸਰਕਾਰੀ ਅਫਸਰ ਸਾਨੂੰ ਬਥੇਰਾ ਯਕੀਨ ਦਵਾਉਣ ਕਿ ਹੁਣ ਤੁਹਾਡੇ ਨਾਲ ਬਦਸਲੂਕੀ ਨਹੀਂ ਹੋਵੇਗੀ, ਪਰ ਅਸੀਂ ਉਨ੍ਹਾਂ ਨੂੰ ਇਹੋ ਆਖੀਏ ਅਬ ਤੁਮਰੀ ਪ੍ਰਤੀਤ ਨਾ ਹੋਈ। ਉਹ ਸਾਰੇ ਜਣੇ ਉਸ ਇੰਸਪੈਕਟਰ ਨੂੰ ਲਾਹਨ ਤਾਂ ਪਾਉਣ, ਉਹ ਵੀ ਹੁਣ ਹੀਣਾ ਝੀਣਾ ਹੋ ਕੇ ਮਿਹਨਤ ਤਰਲੇ ਲਵੇ ਤੇ ਵਾਸਤੇ ਕੱਢੇ ਕਿ ਰੱਬ ਦੇ ਵਾਸਤੇ ਹੁਣ ਤੁਸੀਂ ਉਤਰ ਪਵੋ। ਅਸੀਂ ਆਖਿਆ ਹੁਣ ਆਪਣਾ ਆਰਡਰ ਪੂਰਾ ਹੀ ਰੱਖੋ, ਦਿਨ ਦਿਹਾੜੇ ਤਾਂ ਸਾਨੂੰ ਗੱਡੀਆਂ ਹੇਠਾਂ ਪੈਰ ਨਹੀਂ ਪਾਉਣ ਦਿੱਤਾ, ਹੁਣ ਤਾਂ ਰਾਤ ਪਈ ਹੋਈ ਹੈ, ਕਿਉਂ ਆਪਣਾ ਆਰਡਰ ਆਪ ਹੀ ਤੋੜਦੇ ਹੋ? ਆਪਣੇ ਆਰਡਰ ਦੀ ਪੂਛ ਘੁੱਟ ਕੇ ਫੜੀ ਰੱਖੋ, ਅਸੀਂ ਤੁਹਾਡੇ ਆਰਡਰ ਉਤੇ ਪੱਕੇ ਹੀ ਰਹਿਣਾ ਹੈ ਤੇ ਇਸ ਆਰਡਰ ਦੇ ਮਜ਼ੇ ਤੁਹਾਨੂੰ ਚਖਾਉਣੇ ਹਨ। ਸਾਨੂੰ ਇਸ ਵੇਲੇ ਲੋਹੇ ਦੀ ਲੱਠ ਵੇਖ ਕੇ ਸਭ ਨਿਰਾਸ਼ ਹੋ ਗਏ ਕਿ ਹੁਣ ਇਹ ਨਹੀਂ ਉਤਰਨਗੇ। ਗੱਡੀ ਇਸ ਸਟੇਸ਼ਨ ਉਤੇ ਖੜੀ ਨੂੰ ਵੀ ਪੌੜਾ ਘੰਟਾ ਹੋ ਚੁੱਕਿਆ ਸੀ, ਹਾਲਾਂਕਿ ਉਥੇ 10-15 ਮਿੰਟ ਹੀ ਠਹਿਰਨੀ ਸੀ। ਹਾਰ ਹੰਭ ਕੇ ਮਜਬੂਰਨ ਗੱਡੀ ਤੋਰਨੀ ਹੀ ਪਈ ਅਤੇ ਖਾਲਸਾ ਜੈਕਾਰੇ ਗਜਾਉਂਦਾ ਤੇ ਭੂਤਨੀ ਦੇ ਖੜਾ ਚੜਾ ਭੂਤਨੀ ਸਵਾਰ ਹੀ ਰਿਹਾ, ਕੋਈ ਵੀ ਨਾ ਉਤਰਿਆ। 23 ਲੱਖ ਫੌਜਾਂ ਗਾਜਦੀਆਂ ਵੱਜਦੀਆਂ ਧੌਰ ਮਦਰਾਸ ਜਾ ਉਤਰੀਆਂ। ਸਾਰੇ ਤਾਰਾਂ ਫਿਰ ਗਈਆਂ ਕਿ ਪੰਜਾਬੀ ਸਿੱਖ ਇਸ ਵਿਧ ਆਕੀ ਹੋ ਗਏ। ਉਧਰ ਅੰਦਰਾ ਪ੍ਰਾਂਤ ਦੇ ਦੇਸ਼ ਭਗਤਾਂ ਨੇ ਵੀ ਸਾਰੇ ਖ਼ਬਰਾਂ ਧੁਮਾ ਦਿੱਤੀਆਂ ਕਿ ਭੈੜੇ ਸਲੂਕ ਤੇ ਜ਼ਬਰ ਜ਼ੋਰਾਂ ਦੇ ਕਾਰਨ 1914-15 ਵਾਲੇ ਸਿੱਖ ਪੋਲੀਟੀਕਲ ਕੈਦੀਆਂ ਨੇ ਨਿਰਾਲੀ ਨਾਨ ਕੋਪਰੇਸ਼ਨ ਨਾ ਮਿਲਵਰਤਨ ਸਤਿਆਗ੍ਰਹਿ ਕਰ ਦਿਖਾਈ ਤੇ ਜਰਵਾਲਿਆਂ ਨੂੰ ਸਬਕ ਸਿੱਖਣੀ ਸਜ਼ਾ ਦਿੱਤੀ। ਮਦਰਾਸ ਸਟੇਸ਼ਨ ਉਤੇ ਵੀ ਅਸੀਂ ਆਪੋ ਨਾ ਉਤਰਦੇ, ਪਰ ਉਥੇ ਜਾ ਕੇ ਉਨ੍ਹਾਂ ਸਾਡਾ ਡੱਬਾ ਹੀ ਟ੍ਰੇਨ ਨਾਲੋਂ ਕੱਟ ਦਿੱਤਾ ਤੇ ਬਾਹਰ ਪਲੇਟਫਾਰਮ ਉਤੇ ਦਰੀਆਂ ਐਉਂ ਵਿਛ ਗਈਆਂ ਜਿਵੇਂ ਕਿਸੇ ਜਨੇਤ ਦੀ ਆਗਤ ਭਗਤ ਕਰਨੀ ਹੁੰਦੀ ਹੈ। ਮਦਰਾਸ ਦੇ ਜੇਲ੍ਹ ਕਰਮਚਾਰੀ ਸਿਆਣਾ ਨੇ ਇਹ ਪ੍ਰਬੰਧ ਕੀਤਾ ਸੀ। ਅਸੀਂ ਦਰੀਆਂ ਉਤੇ ਸੱਜ ਗਏ, ਪਈਆਂ ਖਾਤਰਾਂ ਹੋਣ ਲੱਗੀਆਂ, ਪਰ ਸਭ ਸਰਕਾਰੀ ਕਰਮਚਾਰੀ ਹੀ ਦਿਸਣ, ਕਿਉਂਕਿ ਦੇਵਨੈਤ ਐਸੀ ਹੋਈ ਕਿ ਉਸ ਸਮੇਂ ਮਦਰਾਸ ਸਟੇਸ਼ਨ ਉਤੇ ਕੋਈ ਵੀ ਦੇਸ਼ ਭਗਤ ਨਾ ਦਿਸੇ, ਖਦਰਪੋਸ਼ੀ ਦਾ ਕਿਤੇ ਨਾਮ ਨਿਸ਼ਾਨ ਵੀ ਨਾ ਦਿਸੇ, ਸਭ ਥਾਈ ਵਿਦੇਸ਼ੀ ਸਾੜੀਆਂ ਵਾਲੇ ਇਧਰ ਉਧਰ ਨੂੰ ਮੂੰਹ ਚੁੱਕੀ ਫਿਰਨ। ਹਾਲਾਂਕਿ ਪਿਛਲੇ ਸਭ ਸਟੇਸ਼ਨਾਂ ਉਤੇ ਖਦਰਪੋਸ਼ ਭਗਤਾਂ ਦੀ ਇਤਨੀ ਭਰਮਾਰ ਰਹਿੰਦੀ ਸੀ ਕਿ ਸਾਡੀ ਗੱਡੀ ਉਤੇ ਤਮਾਸ਼ਵੀਨਾਂ ਦੀ ਘਟਾ ਛਾ ਜਾਂਦੀ ਸੀ। ਖਾਸ ਸ਼ਹਿਰ ਮਦਰਾਸ ਦਾ ਇਹ ਹਾਲ ਦਿਸੇ ਕਿ ਮਨ ਉਥੇ ਦੇਸ਼ ਭਗਤੀ ਦਾ ਮੁਸ਼ਕਿਲ ਹੀ ਨਹੀਂ। ਸਾਨੂੰ ਜਿਸ ਪ੍ਰਕਾਰ ਪਲੋਸ ਪਲਾਸ ਕੇ ਅਤੇ ਮਿਹਨਤ ਸਮਾਜਤ ਕਰਕੇ ਸੈਂਟਰਲ ਜੇਲ੍ਹ ਮਦਰਾਸ ਵਿਚ ਲੈ ਗਏ, ਸੋ ਬੜੀ ਵਿਸਥਾਰ ਕਥਾ ਹੈ ਜਿਸ ਦੇ ਦੱਸਣ ਤੋਂ ਪੁਸਤਕ ਦਾ ਆਕਾਰ ਵਧਣ ਦਾ ਡਰ ਹੈ। ਜੇਲ੍ਹ ਵਿਚ ਲਿਜਾ ਕੇ ਸਾਨੂੰ ਇਕ ਖੁੱਲੇ ਦਲਾਨ ਵਿਚ ਉਤਾਰ ਦਿੱਤਾ, ਬੜੀਆਂ ਖਾਤਰਾਂ ਤੇ ਨਿਉਣੀਆਂ ਛਿਆਉਣੀਆਂ ਕਰਨ ਲੱਗੇ। ਅਸੀਂ ਸਵੇਰ ਤੋਂ ਲੈ ਕੇ ਤੀਜੇ ਪਹਿਰ ਤੱਕ ਉਥੇ ਹੀ ਵਿਰਾਜੇ। ਉਥੋਂ ਦਾ ਜੇਲਰ, ਜੋ ਕਿ ਇਕ ਗੋਰਾ ਹੀ ਸੀ, ਬੜੀ ਹੀ ਖੁਸ਼ ਖੁਲਕੀ ਅਤੇ ਸ਼ਰਾਫਤ ਨਾਲ ਪੇਸ਼ ਆਇਆ। ਉਸਨੇ ਸਾਨੂੰ ਦਸਿਆ ਕਿ ਜਿਸ ਇੰਸਪੈਕਟਰ ਨੇ ਤੁਹਾਨੂੰ ਨਜਾਇਜ਼ ਤਕਲੀਫ ਦਿੱਤੀ ਹੈ ਉਸਦੀ ਕਰਨੀ ਦਾ ਫਲ ਅੱਜ ਹੀ ਮਿਲ ਗਿਆ ਹੈ। ਉਸ ਨੂੰ ਇਕਦਮ ਉਤਾਰੂ ਕੀਤਾ ਗਿਆ ਹੈ, ਡੀਗ੍ਰੇਡ ਕੀਤਾ ਗਿਆ ਹੈ ਤੇ ਰਾਜ ਮੰਤਰੀ ਤੋਂ ਇਥੋਂ ਤੱਕ ਸਾਰਿਆਂ ਦੇ ਲਿਆਉਣ ਦਾ ਤੇ ਮੁੜ ਉਥੇ ਲੈ ਜਾਣ ਦਾ ਸਮੇਤ ਗਾਰਡ ਦੇ ਖਰਚ ਵੀ ਉਸ ਜਿਵੇਂ ਮੜਿਆ ਗਿਆ ਹੈ। ਹੁਣ ਉਸ ਨੂੰ ਖਾਸੀ ਸਜ਼ਾ ਮਿਲ ਚੁੱਕੀ ਹੈ। ਮੇਰੀ ਹਾਲਤ ਤੇ ਮੇਰੇ ਸਿਰ ਪੈਣ ਵਾਲੀਆਂ ਮੁਸੀਬਤਾਂ ਨੂੰ ਮੁੱਖ ਰੱਖ ਕੇ ਮਿਹਰਬਾਨੀ ਕਰਕੇ ਆਪੇ ਹੀ ਆਪਣੇ ਜਥਿਆਂ ਦੇ ਨਾਂ ਦੱਸ ਦੇਵੋ ਤਾਂ ਕਿ ਤੁਹਾਨੂੰ ਥਾਂ ਥਾਈ ਅਮਨ ਨਾਲ ਪਹੁੰਚਾਇਆ ਜਾਵੇ। ਸਾਡੀ ਦਲੀਲ ਸੀ ਕਿ ਹਜ਼ਾਰੀਬਾਗ ਜੇਲ੍ਹ ਦੇ ਜੇਲਰ ਮੀਕ ਸਾਹਿਬ ਨੂੰ ਵੀ ਕੁਝ ਸੇਕ ਲੱਗੇ, ਜਿਸ ਨੇ ਇਹ ਕੋਝਾ ਇੰਤਜ਼ਾਮ ਕਰਕੇ ਇਤਨੀ ਤਕਲੀਫ਼ ਸਾਨੂੰ ਦਿੱਤੀ, ਭਾਵ ਪਿਸ਼ਾਬ ਟੱਟੀ ਵੀ ਹੁਣ ਡੱਬਾ ਸਾਡੇ ਲਈ ਲਾ ਕੇ ਤਕਲੀਫ਼ ਦਿੱਤੀ। ਪਰ ਮਦਰਾਸ ਜੇਲ੍ਹ ਦੇ ਗੋਰੇ ਅਫਸਰਾਂ ਨੇ ਸਾਡੇ ਨਾਲ ਸ਼ਰਾਫਤ ਭਰੇ ਸਲੂਕ ਦਾ ਵਰਤਾਓ ਕਰਕੇ ਸਾਨੂੰ ਠੰਡੇ ਕਰ ਲਿਆ। ਬੜੀ ਹੀ ਠੰਡੀ ਪਾਲਸੀ ਵਰਤੀ ਸਾਡੀ ਖਸ਼ੂਨ ਦੀ ਲੈਣ ਖਾਤਰ। ਸਾਡੇ ਕਾਲੇ ਪਾਣੀਓਂ ਵਾਪਸ ਆਏ ਚਿਰੀ ਵਿਛੁਨੇ ਭਰਾਵਾਂ ਨਾਲ ਸਾਡਾ ਖੁੱਲ੍ਹ ਖੁੱਲ੍ਹਾ ਮੇਲ ਕਰਾ ਦਿੱਤਾ। ਅਸੀਂ ਖੂਬ ਪਰਸ ਪਰ ਬਰਸਾਂ ਬੱਧੀ ਵਿਛੋੜਿਆਂ ਪਿੱਛੋਂ ਗਲ ਮਿਲ ਕੇ ਬੁਖਾਰ ਕੱਢੇ। ਅਤੇ ਖੂਬ ਗਹਿਰੇ ਗੱਫਿਆਂ ਵਾਲੀਆਂ ਦੇਗਾਂ ਸਜੀਆਂ। ਪ੍ਰੇਮ ਛਾਂਦਿਆਂ ਦੀ ਲਹਿਰ ਬਹਿਰ ਸਵਾ ਪਹਿਰ ਹੁੰਦੀ ਰਹੀ। ਭਾਣੇ ਅੰਦਰ ਕਰਤਾਰ ਨੇ ਇਹ ਮੇਲੇ ਕਰਾਉਣੇ ਸਨ। ਭਾਣੇ ਅੰਦਰ ਹੀ ਸਤਿਆਗ੍ਰਹਿ ਸੁੱਜੀ, ਜਿਸ ਦੇ ਤਫੈਲ ਮਦਰਾਸ ਆ ਕੇ ਉਤਾਰੇ ਹੋਏ ਤੇ ਭਾਣੇ ਅੰਦਰ ਹੀ ਰਾਸਕੁਮਾਰੀ ਦੇ ਕੁਰਬੋਜ਼ਵਾਰ ਵੇਖਣ ਵਾਲਾ ਸੁਪਨ ਦ੍ਰਿਸ਼ਟਾਂਤ ਪੂਰਾ ਹੋਣਾ ਸੀ, ਜੋ ਵੀਰ ਕਰਤਾਰ ਸਿੰਘ ਜੀ ਨੇ ਯਾਦ ਕਰਾਇਆ ਕਿ ਹਜ਼ਾਰੀ ਬਾਗ 1920 ਤੋਂ ਪਹਿਲਾਂ ਭਾਈ ਅਤਰ ਸਿੰਘ ਜੀ ਸੰਜੋਗੀ ਸਾਥੀ ਏੜੀਏ ਨੇ ਜਦੋਂ ਪੁੱਛਿਆ ਕਿ ਭਾਈ ਸਾਹਿਬ ਜੀ ਝਬਦੇ ਹੀ ਬੰਦ ਖਲਾਸੀਆਂ ਦੇ ਦ੍ਰਿਸ਼ਟਾਂਤ ਦਿਸਦੇ ਹਨ, ਇਸ ਪਰ ਅਸਾਂ ਆਖਿਆ ਕਿ ਵੀਰ ਜੀ ਸਾਡੇ ਦ੍ਰਿਸ਼ਟਾਂਤ ਵੀ ਸਹੀ ਹਨ, ਤੁਸੀਂ ਜ਼ਰੂਰ ਰਿਹਾ ਹੋ ਜਾਣਾ ਹੈ, ਪਰ ਅਸੀਂ ਤਾਂ ਅਜੇ ਰਾਸਕੁਮਾਰੀ ਦੇ ਪਾਸੇ ਦੀ ਸੈਰ ਕਰਨੀ ਹੈ, ਸਾਨੂੰ ਤਾਂ ਇਉਂ ਹੀ ਦ੍ਰਿਸ਼ਟਾਂਤ ਦਿਖਾਈ ਦੇ ਰਹੇ ਹਨ। ਸੋ ਵੀਰ ਅਤਰ ਸਿੰਘ ਤਾਂ 1920 ਦੀ ਖੁੱਲੀ ਛੋਟ ਵਿਚ ਹੀ ਛੁੱਟ ਗਏ ਤੇ ਸਾਡਾ ਰਾਸਕੁਮਾਰੀ ਦੇ ਪਾਸੇ ਵਾਲਾ ਦ੍ਰਿਸ਼ਟਾਂਤ ਹੁਣ ਸੁੱਤੇ ਸਿੱਧ ਹੀ ਆਪਣੀ ਪੂਰਤੀ ਉਪਰ ਆ ਗਿਆ। ਸੱਚਮੁੱਚ ਦਾਸ ਨੂੰ ਯਾਦ ਵੀ ਨਹੀਂ ਸੀ ਵੀਰ ਅਤਰ ਸਿੰਘ ਜੀ ਨਾਲ ਹੋਏ ਦ੍ਰਿਸ਼ਟਾਂਤ ਸੰਬੰਧੀ ਬਚਨ ਬਲਾਸ ਸਭ ਵਿਸਰ ਗਏ ਸਨ, ਜੋ ਹੁਣ ਸ੍ਰੀ ਭਾਈ ਕਰਤਾਰ ਸਿੰਘ ਸਾਹਿਬ ਸਾਹਿਤ ਗੋਸ਼ਟ ਕਰਦਿਆਂ ਯਾਦ ਆਏ। ਸੋ ਉਕਤ ਰਾਜਮੰਦਰੀ ਉੱਤਰ ਨੂੰ ਆਕੀ ਹੋਣ ਦਾ ਸਤਿਆਗ੍ਰਹਿ ਮਤਾਂਤ ਭਾਣੇ ਅੰਦਰ ਹੀ ਸੁੱਤੇ ਸੁਫਰ ਹੀ ਸੀ, ਮਿਣਿਆ ਮਿਥਿਆ ਹੋਇਆ ਨਹੀਂ ਸੀ। ਸੋ ਇਹ ਸਭ ਕੁਝ ਭਾਣੇ ਅੰਦਰ ਹੀ ਹੋਣਾ ਸੀ, ਨਾ ਹੀ ਸਾਡੇ ਅੰਦਰ ਕਿਸੇ ਤੋਂ ਬਦਲਾ ਲੈਣ ਦੀ ਸਪਿਟ ਵਾਲੀ ਅੰਧੀ ਨੀਤ ਗੰਢ ਹੀ ਸੀ, ਅਸੀਂ ਤਾਂ ਕੇਵਲ ਭੂਸਰੇ ਹੋਏ ਪਾਮਰਾਂ ਨੂੰ ਸੋਧਾ ਚਾੜਨਾ, ਸਬਕ ਦੇ ਕੇ ਸਮੱਤੇ ਲਾਉਣਾ ਹੀ ਲੋੜਦੇ ਸੀ। ਬਦਲਾ ਲੈਣਾ ਹੁੰਦਾ ਤਾਂ ਰਾਹ ਵਿਚ ਹੀ ਬਥੇਰੇ ਪਿੱਸੂ ਪਾ ਦਿੰਦੇ, ਕਿਉਂਕਿ ਜਦੋਂ ਗੱਡੀ ਵਿਚ ਆਉਂਦਿਆਂ ਰਾਤ ਨੂੰ ਸਾਰੇ ਸਿਪਾਹੀ ਸਾਰਜੈਂਟ ਆਦਿਕ ਸੁਸਰੀ ਵਾਂਗ ਸੌ ਗਏ ਸਨ ਤੇ ਸ੍ਰੀਮਾਨ ਜੀ ਦੇ ਖਾਲਸਾਈ ਖਿਤਾਬ ਵਾਲੇ ਸ੍ਰੀ ਭਾਈ ਗੁੱਜਰ ਸਿੰਘ, ਨਿਹੰਗ ਗੰਢਾ ਸਿੰਘ ਆਦਿਕ ਵੀਰਾਂ ਨੇ ਉਨ੍ਹਾਂ ਪਾਸੋਂ ਸਾਰੀਆਂ ਸੰਗੀਨਾਂ ਸੰਯੁਕਤੀ ਭਰੀਆਂ ਭਰਾਤੀਆਂ ਰਾਈਫਲਾਂ ਬੰਦੂਕਾਂ ਗੋਲੀ ਗੱਠੇ ਸਮੇਤ ਖਿਸਕਾ ਕੇ ਇਕੱਠੀਆਂ ਆਪਣੇ ਖਾਨੇ ਵਿਚ ਕਾਬੂ ਕਰਕੇ ਦਾਸ ਨੂੰ ਦਿਖਾ ਦਿੱਤੀਆਂ ਸਨ ਤੇ ਹਰਨ ਹੋਣ ਦਾ ਇਸ਼ਾਰਾ ਹੀ ਭਾਲਦੇ ਸਨ, ਪਰੰਤੂ ਦਾਸ ਨੇ ਉਨ੍ਹਾਂ ਪਾਸ ਬੇਨਤੀ ਕੀਤੀ ਸੀ ਕਿ ਅਸੀਂ ਕਿਸੇ ਤੋਂ ਬਦਲਾ ਇਸੇ ਭਾਂਤ ਨਹੀਂ ਲੈਣਾ, ਇਹ ਖਾਲਸਾਈ ਸਪਿਰਿਟ ਨਹੀਂ। ਇਸ ਸਮੇਂ ਸਾਰਾ ਦੇਸ਼ ਤਾਂ ਘਰਾਂ ਨੂੰ ਛੱਡ ਕੇ ਜੇਲ੍ਹਾਂ ਨੂੰ ਤਾਹੀ ਕਰ ਰਿਹਾ ਹੈ, ਅਸੀਂ ਹੁਣ ਦੇਸ਼ ਦੇਸ਼ਾਂਤਰੀ ਜੇਲ੍ਹਾਂ ਨੂੰ ਛੱਡ ਕੇ ਘਰਾਂ ਨੂੰ ਨੱਸਣ ਭੱਜਣ ਲਈ ਯਤਨ ਕਰੀਏ, ਇਹ ਖਾਲਸਾਈ ਸ਼ਾਨ ਦੇ ਸ਼ਾਇਆ ਨਹੀਂ। ਸਾਡੇ ਇਨ੍ਹਾਂ ਸਰਕਾਰੀ ਰਾਖੇ ਰਖਵਾਲਿਆਂ ਨੂੰ ਇਤਨੀ ਸ਼ਰਮਿੰਦਗੀ ਬਥੇਰੀ ਹੈ, ਉਨ੍ਹਾਂ ਨੂੰ ਇਕ ਇਕ ਨੂੰ ਜਗਾ ਕੇ ਹਰੇਕ ਦਾ ਆਪੋ ਆਪਣਾ ਰਫਲ ਗੋਲੀ ਗੱਠਾ ਉਨ੍ਹਾਂ ਨੂੰ ਸੌਂਪ ਦੇਵੋ। ਸੋ ਐਸਾ ਹੀ ਕੀਤਾ ਗਿਆ ਸੀ, ਜਿਸ ਖਾਲਸਾਈ ਦਿਲਾਵਰੀ ਨੂੰ ਦੇਖ ਕੇ ਉਹ ਦੰਗ ਰਹਿ ਗਏ। ਸੋ ਖਾਲਸਾਈ ਦਿਲਾਵਰੀ ਸਹਿਣਸ਼ੀਲਤਾ ਵਾਲੀ ਸੁਰਮਗਤੀ ਵਿਚ ਵਧੀਕ ਹੈ, ਬਦਲਾ ਲਾਉ ਪਾਲਸੀ ਵਿਚ ਨਹੀਂ। ਇਸ ਪ੍ਰਕਾਰ ਦੀਆਂ ਵਿਚਾਰਾਂ ਵਿਚਾਰ ਕੇ ਅਸੀਂ ਮਦਰਾਸ ਜੇਲ੍ ਅਤੇ ਅੰਦਰਾ ਸੂਬੇ ਦੇ ਪੁਲਿਸ ਅਫਸਰਾਂ ਨੂੰ ਆਪਣੇ ਨਾਮ ਦੱਸਣ ਲਈ ਸਹਿਮਤ ਹੋ ਗਏ। ਉਹ ਅਫਸਰਾਂ ਨੇ ਵੀ ਸਾਰਾ ਮਾਮਲਾ ਖਾਲਸੇ ਦੇ ਰਹਿਮ ਉੱਤੇ ਹੀ ਛੱਡ ਦਿੱਤਾ। ਜਦੋਂ ਐਸੀ ਹੋ ਗਈ ਤਾਂ ਅਸਾਂ ਨੇ ਸਭ ਤੋਂ ਪਹਿਲਾਂ ਖਾਸ ਮਦਰਾਸ ਜੇਲ੍ ਦੀ ਵੰਡ ਵਿਚ ਆਏ ਤਿੰਨ ਸਾਥੀ ਜਿਹੜੇ ਉਨ੍ਹਾਂ ਦੇ ਸਪੁਰਦ ਕਰ ਦਿੱਤੇ ਤੇ ਸਾਡੇ ਸਾਹਮਣੇ ਉਨ੍ਹਾਂ ਨੇ ਬੜੀ ਭਰਮਸਾਊ ਨਾਲ ਉਨ੍ਹਾਂ ਨੂੰ ਸੰਭਾਲਿਆ ਤੇ ਪੋਲੀਟੀਕਲ ਕੈਦੀਆਂ ਵਾਲੇ ਸਾਰੇ ਹਕੂਕ ਦੇ ਦਿੱਤੇ, ਵਸਤਰ ਆਦਿ ਖਾਦ ਖੁਰਾਕ ਦੇ ਸਾਰੇ ਸਮਾਨ ਸਾਡੇ ਸਾਹਮਣੇ ਮੁਹੱਈਆ ਕਰ ਦਿੱਤੇ। ਤਾਂ ਫਿਰ ਖਾਲਸਾ ਵੀ ਪੰਘਰ ਗਿਆ, ਧੜਾਧੜ ਆਪੋ ਆਪਣੇ ਨਾਂ ਪੁਕਾਰਨੇ ਸ਼ੁਰੂ ਕਰ ਦਿੱਤੇ। ਨਾਵਾਂ ਦੀ ਪੁਕਾਰ ਸ਼ੁਮਾਰ ਹੁੰਦੇ ਸਾਰ ਵੱਖੋ ਵੱਖ ਨੀਅਤ ਜੇਲ੍ਹਾਂ ਨੂੰ ਨੀਅਤ ਕੀਤੇ ਜਥੇ ਤੋਰ ਦਿੱਤੇ ਗਏ।